ਇੱਕ ਦਿਨ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਬਹੁਤ ਲੋਕਾਂ ਦਾ ਵੱਡਾ ਟੋਲਾ ਇਕੱਠ ਜਿਹੜਾ ਹੈ ਉਹ ਗੋਇੰਦਵਾਲ ਸਾਹਿਬ ਪਹੁੰਚਿਆ, ਇੱਥੇ ਰੁਕੇ। ਇਹਨਾਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਪਨ ਦਾ ਇੱਕ ਸਾਥੀ ਵੀ ਸੀ, ਬੜਾ ਗੂੜਾ ਮਿੱਤਰ ਸੀ। ਗੁਰੂ ਸਾਹਿਬ ਜੀ ਨੂੰ ਮਿਲਿਆ, ਦਰਸ਼ਨ ਕੀਤੇ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਬਾਉਲੀ ਸਾਹਿਬ ਦੇ ਵਿੱਚ ਇਸ਼ਨਾਨ ਕਰੋਗੇ, ਗੰਗਾ ਦੇ ਇਸ਼ਨਾਨ ਦਾ ਮਹਾਤਮ ਤੁਹਾਨੂੰ ਇੱਥੇ ਹੀ ਪ੍ਰਾਪਤ ਹੋ ਜਾਵੇਗਾ। ਗੁਰੂ ਸਾਹਿਬ ਜੀ ਦਾ ਬਚਨ ਪਾ ਕੇ ਇਸ਼ਨਾਨ ਤਾਂ ਕਰ ਲਿਆ, ਪਰ ਮਨ ਅੰਦਰ ਸ਼ੰਕਾ ਬਣਾਇਆ ਕਿ ਗੰਗਾ ਇੱਥੇ ਕਿਵੇਂ ਆ ਸਕਦੀ ਹੈ, ਗੰਗਾ ਦੇ ਇਸ਼ਨਾਨ ਦਾ ਮਹਾਤਮ ਕਿਵੇਂ ਪ੍ਰਾਪਤ ਹੋ ਸਕਦਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਠੀਕ ਹੈ ਭਾਈ, ਜੇ ਤੂੰ ਗੰਗਾ ਤੇ ਜਾਣਾ ਹੈ, ਸਾਡੇ ਲਈ ਵੀ ਗੰਗਾ ਤੋਂ ਜਲ ਲੈ ਆਈ। ਹਰਿਦੁਆਰ ਪਹੁੰਚੇ, ਇਸ਼ਨਾਨ ਕੀਤਾ, ਲੋਟਾ ਲਿਆ ਜਲ ਦਾ ਭਰਨ ਵਾਸਤੇ, ਨਾਲ ਟੁੱਬੀ ਲਾਈ ਹੈ ਤੇ ਲੋਟਾ ਇਹਦੇ ਹੱਥ ਵਿੱਚੋਂ ਨਿਕਲ ਗਿਆ, ਗੰਗਾ ਦੇ ਤੇਜ ਪ੍ਰਵਾਹ ਵਿੱਚ ਵਹਿ ਗਿਆ, ਹੱਥ ਨਹੀਂ ਆਇਆ। ਬੜੀ ਭਾਲ ਕੀਤੀ, ਨਹੀਂ ਮਿਲਿਆ। ਸਾਥੀ ਵਾਪਸ ਮੁੜੇ, ਉਹਨਾਂ ਦੇ ਨਾਲ ਵਾਪਸ ਗੋਇੰਦਵਾਲ ਸਾਹਿਬ ਪਹੁੰਚਿਆ। ਸਤਿਗੁਰੂ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕੀਤੀ ਕਿ ਪਾਤਸ਼ਾਹ, ਮੈਨੂੰ ਜੋ ਕਾਰਜ ਕਰਨ ਵਾਸਤੇ ਤੁਸੀਂ ਕਿਹਾ ਸੀ ਉਹ ਮੇਰੇ ਕੋਲੋਂ ਨਹੀਂ ਹੋ ਸਕਿਆ। ਉਹ ਲੋਟਾ ਜਲ ਦਾ ਭਰਨ ਵਾਸਤੇ ਜਦੋਂ ਮੈਂ ਗੰਗਾ ਵਿੱਚ ਪ੍ਰਵੇਸ਼ ਕੀਤਾ, ਗੰਗਾ ਦੇ ਤੇਜ ਪ੍ਰਵਾਹ ਵਿੱਚ ਵਹਿ ਗਿਆ, ਇਸ ਕਰਕੇ ਮੈਂ ਗੰਗਾ ਦਾ ਜਲ ਨਹੀਂ ਲਿਆ ਸਕਿਆ, ਖਿਮਾ ਕਰ ਦਿਓ। ਹੁਣ ਮਨ ਅੰਦਰ ਇਹਦੇ ਜਿਹੜਾ ਸ਼ੰਕਾ ਬਣਿਆ ਸੀ ਕਿ ਗੁਰੂ ਸਾਹਿਬ ਇੱਥੇ ਗੰਗਾ ਕਿਵੇਂ ਲਿਆ ਸਕਦੇ ਨੇ, ਗੰਗਾ ਦਾ ਪ੍ਰਵਾਹ ਇੱਥੇ ਕਿਵੇਂ ਆ ਸਕਦਾ, ਉਹ ਇਹਦਾ ਸ਼ੰਕਾ ਦੂਰ ਕਰਨ ਦੇ ਲਈ ਸਤਿਗੁਰੂ ਪਾਤਸ਼ਾਹ ਜੀ ਨੂੰ ਬਾਉਲੀ ਸਾਹਿਬ ਚ ਭੇਜਦੇ ਨੇ ਲੋਟਾ ਪ੍ਰਾਪਤ ਕਰਨ ਲਈ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿੱਤ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਜੋ ਪਈ ਪਰਮ ਕੁਪਾਗ ਅਪਨ ਮੈਂ ਜਾਨਾ।
ਸਤਿਗੁਰੂ ਪਾਤਸ਼ਾਹ ਜੀ, ਮੈਂ ਆਪਣੇ ਸਮਝਦਾ ਕਿ ਮੇਰੇ ਭਾਗ ਬਹੁਤ ਮਾੜੇ ਨੇ। ਤੁਸੀਂ ਮੈਨੂੰ ਇੱਕ ਕਾਰਜ ਕਿਹਾ ਗੰਗਾ ਦਾ ਜਲ ਲਿਆਉਣ ਵਾਸਤੇ, ਸਤਿਗੁਰੂ ਜੀ ਮੈਂ ਉਹ ਵੀ ਕਾਰਜ ਕਰ ਨਹੀਂ ਸਕਿਆ, ਸਵਾਰ ਨਹੀਂ ਸਕਿਆ, ਗੰਗਾ ਦਾ ਜਲ ਨਹੀਂ ਲੈ ਕੇ ਆ ਸਕਿਆ, ਇਸ ਕਰਕੇ ਮੈਂ ਸਮਝਦਾ ਮੇਰੇ ਭਾਗ ਮਾੜੇ ਹਨ।
ਚਲਤ ਸੰਗ ਕੇ ਸੰਗ ਪਿਆਨਾ।
ਤੇ ਮੇਰਾ ਜਿਹੜਾ ਸੰਗ ਸੀ ਸਤਿਗੁਰੂ ਪਾਤਸ਼ਾਹ ਜੀ, ਜਦੋਂ ਉਹ ਲੋਟਾ ਤੇਜ ਪ੍ਰਵਾਹ ਵਿੱਚ ਵਹਿ ਗਿਆ, ਬੜਾ ਯਤਨ ਕੀਤਾ, ਬੜੀ ਭਾਲ ਕੀਤੀ, ਨਹੀਂ ਮਿਲਿਆ, ਤੇ ਉਧਰੋਂ ਮੇਰਾ ਜਿਹੜਾ ਸੰਗ ਸੀ, ਮੇਰੇ ਸਾਥੀ ਸਨ, ਉਹ ਵਾਪਸ ਤੁਰ ਪਏ, ਉਹਨਾਂ ਨੇ ਚਾਲਾ ਪਾ ਦਿੱਤਾ, ਉੱਥੋਂ ਵਾਪਸ ਮੁੜੇ ਤੇ ਉਹਨਾਂ ਦੇ ਨਾਲ ਮਿਲ ਕਰਕੇ ਮੈਂ ਵਾਪਸ ਆ ਗਿਆ।
ਸੁਣ ਸਤਿਗੁਰ ਨੇ ਬਾਕ ਕਹਿਓ ਤੈ।
ਜਦੋਂ ਹੁਣ ਇਹ ਸਤਿਗੁਰਾਂ ਜੀ ਦਾ ਜਿਹੜਾ ਪਰਮ ਮਿੱਤਰ ਸੀ ਬਚਪਨ ਦਾ, ਇਹਨੇ ਇਹ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੂੰ, ਇਹਦੀ ਬੇਨਤੀ ਨੂੰ ਸਤਿਗੁਰੂ ਪਾਤਸ਼ਾਹ ਜੀ ਸੁਣ ਕਰਕੇ ਬੋਲੇ, ਕਹਿਣ ਲੱਗੇ,
ਚਿੰਤਾ ਕਰੋ ਨਹੀਂ ਕੋ ਉਰਮੈ।
ਕਹਿਣ ਲੱਗੇ, ਕਿਸੇ ਪ੍ਰਕਾਰ ਦੀ ਵੀ ਇਹ ਮਿੱਤਰ ਤੂੰ ਮਨ ਅੰਦਰ ਚਿੰਤਾ ਨਾ ਕਰ, ਕਿਸੇ ਪ੍ਰਕਾਰ ਦੀ ਵੀ ਚਿੰਤਾ ਨਾ ਕਰ।
ਲੋਟਾ ਪਹੁੰਚਿਓ ਨਿਕਟ ਹਮਾਰੀ।
ਉਹ ਲੋਟਾ ਜਿਹੜਾ ਗੰਗਾ ਦੇ ਤੇਜ ਪ੍ਰਵਾਹ ਵਿੱਚ ਵਹਿ ਗਿਆ ਸੀ, ਉਹ ਸਾਡੇ ਕੋਲ ਪਹੁੰਚ ਗਿਆ। ਖੁਦ ਸਤਨਾਮ
ਸ੍ਰੀ ਵਾਹਿ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਉਹ ਜਿਹੜਾ ਲੋਟਾ ਤੇਜ ਪ੍ਰਵਾਹ ਵਿੱਚ ਵਹਿ ਗਿਆ ਸੀ, ਤੂੰ ਸ਼ੰਕਾ ਚਿੰਤਾ ਜਿਹੜੀ ਹੈ ਉਹ ਤਿਆਗ ਦੇ, ਉਹ ਲੋਟਾ ਸਾਡੇ ਕੋਲ ਪਹੁੰਚ ਗਿਆ ਹੈ।
ਲਿਆਈ ਬੀਗ ਤੇ ਗੰਗਾ ਤਾਰੀ।
ਉਹ ਗੰਗਾ ਦਾ ਜਲ ਦਾ ਜਿਹੜਾ ਤੇਜ ਪ੍ਰਵਾਹ ਸੀ, ਉਹ ਤੇਜ ਪ੍ਰਵਾਹ ਦੇ ਨਾਲ ਉਹ ਗੰਗਾ ਉਹ ਲੋਟਾ ਸਾਡੇ ਕੋਲ ਲੈ ਆਈ ਹੈ, ਸਾਨੂੰ ਉਹ ਮਿਲ ਗਿਆ ਹੈ।
ਨੈ ਪ੍ਰਤੀਤ ਜੇ ਤੁਵ ਉਰਮਾਈ।
ਤੇ ਫਿਰ ਵੀ ਜੇਕਰ ਅਜੇ ਵੀ ਤੇਰੀ ਪ੍ਰਤੀਤ ਨਹੀਂ ਹੁੰਦੀ, ਭਰੋਸਾ ਨਹੀਂ ਬਣਦਾ।
ਬੀਚ ਬਾਪਿਕਾ ਦੇਖੋ ਤਾਈ।
ਤੇ ਜਾਓ ਬਾਉਲੀ ਸਾਹਿਬ ਦੇ ਵਿੱਚ ਜਾ ਕਰਕੇ ਉਹ ਲੋਟਾ ਪਿਆ ਵੇਖਣਾ ਕਰੋ, ਜਿਸ ਲੋਟੇ ਨੂੰ ਗੰਗਾ ਦਾ ਤੇਜ ਪ੍ਰਵਾਹ ਲੈ ਗਿਆ ਸੀ, ਉਹ ਸਾਡੇ ਕੋਲ ਇੱਥੇ ਪਹੁੰਚ ਗਿਆ। ਤੇ ਜੇ ਪ੍ਰਤੀਤ ਨਹੀਂ ਬਣਦੀ, ਭਰੋਸਾ ਨਹੀਂ ਆਉਂਦਾ, ਤਾਂ ਉਹ ਲੋਟਾ ਬਾਉਲੀ ਸਾਹਿਬ ਦੇ ਵਿੱਚ ਪਿਆ ਜਾ ਕੇ ਵੇਖਣਾ ਕਰੋ।
ਦੱਖਣ ਦਿਸ਼ਕੋ ਸ੍ਰੋਤ ਪ੍ਰਵਾਹੂ।
ਦੱਖਣ ਦਿਸ਼ਾ ਦੇ ਵਿੱਚੋਂ ਜਿਹੜਾ ਤੇਜ ਨਿਰਮਲ ਜਲ ਦਾ ਪ੍ਰਵਾਹ ਵਹਿੰਦਾ ਹੈ,
ਸੋ ਸੁਰ ਕੋ ਬਾਪੀ ਮਾਹੋ।
ਉਹ ਪ੍ਰਵਾਹ ਜਿਹੜਾ ਗੰਗਾ ਦਾ ਬਾਉਲੀ ਸਾਹਿਬ ਦੇ ਜਲ ਦੇ ਵਿੱਚ ਆ ਕੇ ਸਮਾਉਂਦਾ, ਉਹ ਤੇਜ ਪ੍ਰਵਾਹ ਗੰਗਾ ਜਿਹੜੀ ਹੈ ਉਸ ਬਾਉਲੀ ਸਾਹਿਬ ਦੇ ਵਿੱਚ ਆਉਂਦੀ ਹੈ। ਹੁਣ ਇਹਦੇ ਮਨ ਅੰਦਰ ਸ਼ੰਕਾ ਬਣਿਆ ਸੀ ਜਾਣ ਸਮੇਂ कि गुरु साहब इत्थे गंगा किवें लिया सकदे ने ते जिहड़े तिने तीर्थ स्थान ने गंगा जमुना सरस्वती जिहड़े मिलके गुरु साहब नूं अरदासां करदे ने कि गुरु साहब आप कृपा करो साडे अंदर पापां दी मैल भरी पई है ते आप जी अपने मुबारक चरण साडे विच पाओ ताकि पापां दी मैल निविरत हो जाए। जिहड़े गुरु साहब दे चरणां नूं तीर्थ स्थान लोचदे ने ते ओ गंगा नूं लियाउणा गुरु साहब लई किहड़ा औखा कम है। ओ तीर्थ स्थान ता सतगुरु पातशाह जी दे चरणां विच ही ने, जिवें बचन करन जिवें चाहुण उसे तरां कर सकदे ने, समर्थ हन। सो सतगुरु पातशाह कहण लगे कि जिहड़ा गंगा दा जल है दक्षण दिशा वलों ओ तेज प्रवाह गंगा दा जिहड़ा निर्मल जल बौली साहिब दे विच आउंदा है।
तैती अपना लोटा लीजे,
उस दक्षण दिशा वाले पासिओं जिथों जल आउंदा है ਉਥੋਂ ਜਾ ਕੇ ਤੁਸੀਂ ਆਪਣਾ ਉਹ ਲੋਟਾ ਲੈਣਾ ਕਰੋ।
ਜਲ ਸੁਰ ਸਰ ਕੂ ਪਾਵਨ ਕਰੀਜੇ,
ਤੇ ਜਿਹੜਾ ਉਹ ਸੁਰਸਰੀ ਗੰਗਾ ਦਾ ਜਲ ਹੈ ਜਿਹੜਾ ਬੜਾ ਨਿਰਮਲ ਆ ਕੇ ਬੌਲੀ ਦੇ ਵਿਚ ਆ ਕੇ ਸਮਾਉਂਦਾ ਹੈ, ਉਹ ਜਿਹੜਾ ਨਿਰਮਲ ਜਲ ਹੈ।
ਸੁਨ ਸਤਿਗੁਰ ਕੇ ਬਾਤ ਸੁਹਾਈ,
ਸਤਿਗੁਰ ਪਾਤਸ਼ਾਹ ਜੀ ਦੇ ਜਦੋਂ ਬਚਨ ਸੁਨੇ ਤੇ ਸੁਣ ਕਰਕੇ ਬੜੇ ਉਹ ਬਚਨ ਜਿਹੜੇ ਮਨ ਨੂੰ ਪਾਏ ਹਨ, ਚੰਗੇ ਲੱਗੇ ਹਨ, ਮਨ ਪ੍ਰਸੰਨ ਹੋਇਆ।
ਪ੍ਰਵਿਸ਼ਿਓ ਬੀਚ ਬਾਪਿਕਾ ਜਾਏ,
ਤੇ ਹੁਣ ਜਾ ਕੇ ਇਹ ਜਿਹੜਾ ਗੁਰੂ ਸਾਹਿਬ ਜੀ ਦਾ ਮਿੱਤਰ ਸੀ ਇਹ ਹੁਣ ਸਤਿਗੁਰ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਇਹ ਪਾਵਨ ਬਚਨ ਸੁਣੇ, ਸੁਣ ਕਰਕੇ ਬੌਲੀ ਸਾਹਿਬ ਦੇ ਵਿਚ ਜਾ ਕੇ ਪ੍ਰਵੇਸ਼ ਕੀਤਾ ਹੈ।
ਦੱਖਣ ਦਿਸ਼ ਦੇਖੇ ਹੋ ਜਲ ਝਰਨਾ,
ਵੇਖਿਆ ਦੱਖਣ ਦਿਸ਼ਾ ਵਾਲੇ ਪਾਸਿਓ ਬੜਾ ਨਿਰਮਲ ਜਲ ਦਾ ਝਰਨਾ ਵਹਿ ਰਿਹਾ, ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਦੱਸ ਕਰਕੇ ਭੇਜਣਾ ਕੀਤਾ ਸੀ। ਉਹ ਜਾ ਕੇ ਵੇਖਿਆ ਕਿ ਦੱਖਣ ਦਿਸ਼ਾ ਵਾਲੇ ਪਾਸਿਓ ਬੜਾ ਨਿਰਮਲ ਜਲ ਦਾ ਜਿਹੜਾ ਝਰਨਾ ਉਹ ਵਹਿ ਰਿਹਾ ਹੈ।
ਸੀਤਲ ਸੁਖਦ ਬਿਮਲ ਬਰ ਬਰਨਾ,
ਜਿਹੜਾ ਬੜਾ ਜਿਹਦਾ ਨਿਰਮਲ ਜਲ ਠੰਡਾ ਠਾਰ ਜਲ ਹੈ, ਬੜਾ ਸ਼ੀਤਲਤਾ ਵਾਲਾ ਜਲ ਹੈ, ਬੜਾ ਸੁੰਦਰ ਉਹਦਾ ਰੰਗ ਹੈ, ਐਸਾ ਨਿਰਮਲ ਜਿਹੜਾ ਜਲ ਵਹਿ ਰਿਹਾ ਹੈ।
ਤੈ ਲੋਟਾ ਨਿਜ ਪਰਿਉ ਨਿਹਾਰਾ,
ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਸੀ ਉਥੇ ਜਾ ਕੇ ਦੱਖਣ ਦਿਸ਼ਾ ਵਸ ਵਾਲੇ ਪਾਸਿਓ ਜਿਹੜਾ ਇਹ ਪ੍ਰਵਾਹ ਜਲ ਦਾ ਆ ਰਿਹਾ ਉਥੇ ਪਿਆ ਹੋਇਆ ਲੋਟਾ ਵੇਖਿਆ, ਜਿਹੜਾ ਉਹ ਲੋਟਾ ਸੀ ਗੰਗਾ ਦੇ ਪ੍ਰਵਾਹ ਵਿਚ ਵਹਿ ਗਿਆ ਹਰਿਦੁਆਰ, ਉਹ ਲੋਟਾ ਇੱਥੇ ਪਿਆ ਹੋਇਆ ਵੇਖਿਆ ਹੈ।
ਪਿਖ ਚਰਿਤ੍ਰ ਬਿਸਮਾਦ ਵਿਚਾਰਾ,
ਇਹ ਵੇਖ ਕਰਕੇ ਕੌਤਕ ਵੇਖ ਕੇ ਬੜਾ ਹੈਰਾਨ ਹੋਇਆ, ਬੜੇ ਹੈਰਾਨੀ ਹੋਈ ਹੈ ਮਨ ਨੂੰ।
ਸ਼ੀਗਰ ਨਿਕਸ ਕਰ ਪਦ ਅਰਬਿੰਦ,
ਬੜੀ ਛੇਤੀ ਨਾਲ ਹੁਣ ਬੌਲੀ ਸਾਹਿਬ ਦੇ ਵਿਚੋਂ ਨਿਕਲਿਆ, ਉਹ ਲੋਟਾ ਲੈ ਕੇ ਬੜੀ ਛੇਤੀ ਨਾਲ ਬੌਲੀ ਸਾਹਿਬ ਦੇ ਵਿਚੋਂ ਨਿਕਲ ਕਰਕੇ
ਪਰਿਓ ਜਾਏ ਗੁਰ ਪਿਖ ਸੁਖ ਕੰਧ,
ਤੇ ਸੁੱਖਾਂ ਦੇ ਦਾਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਆ ਕੇ ਚਰਨਾਂ ਤੇ ਢਹਿ ਪਿਆ। ਵੇਖਿਆ ਕਿ ਮੇਰੇ ਮਨ ਅੰਦਰ ਸ਼ੰਕਾ ਬਣਾਇਆ ਸੀ, ਸੰਸਾ ਬਣ ਗਿਆ ਸੀ, ਪਰ ਗੁਰੂ ਸਾਹਿਬ ਜੀ ਸਮਰੱਥ ਹਨ ਤੇ ਬੜੀ ਛੇਤੀ ਨਾਲ ਆ ਕੇ ਬੜੀ ਫੁਰਤੀ ਦੇ ਨਾਲ ਤੇਜ਼ੀ ਨਾਲ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਿਆ, ਚਰਨਾਂ ਤੇ ਢਹਿ ਪਿਆ, ਗੁਰੂ ਸਾਹਿਬ ਜੀ ਦੇ ਨਮਸਕਾਰ ਕੀਤੇ।
ਮੈਂ ਅਜਾਨ ਮੈਂ ਮਾਨੈ ਜਾਨੀ,
ਸਤਿਗੁਰੂ ਪਾਤਸ਼ਾਹ ਜੀ ਮੈਂ ਅਜਾਨ ਹਾਂ, ਮੈਂ ਤੁਹਾਡਾ ਕਿਹਾ ਹੋਇਆ ਬਚਨ ਨਹੀਂ ਮੰਨਿਆ। ਪਾਤਸ਼ਾਹ ਤੁਸੀਂ ਮੈਨੂੰ ਕਿਹਾ ਸੀ ਕਿ ਅਸੀਂ ਗੰਗਾ ਇੱਥੇ ਲੈ ਆਏ ਹਾਂ, ਪਰ ਮੈਂ ਉਸ ਵਕਤ ਮਨ ਅੰਦਰ ਸ਼ੰਕਾ ਕਰ ਬੈਠਾ, ਪਾਤਸ਼ਾਹ ਮੈਂ ਅਜਾਨ ਹਾਂ, ਮੈਂ ਉਸ ਵਕਤ ਆਪ ਜੀ ਦਾ ਬਚਨ ਸਤ ਕਰਕੇ ਨਹੀਂ ਮੰਨਿਆ।
ਬੀਚ ਬਾਪਿਕਾ ਸੁਰ ਸਰਿਆਨੀ,
ਤੁਸੀਂ ਜਿਹੜੇ ਗੰਗਾ ਹੈ ਉਹ ਬੌਲੀ ਸਾਹਿਬ ਦੇ ਵਿਚ ਲੈ ਆਂਦੀ ਹੈ।
ਪ੍ਰਥਮ ਤੁਮਾਰੋ ਬਾਤ ਨਾ ਮਾਨਿਓ,
ਇਹ ਜਿਹੜਾ ਬਚਨ ਸੀ ਪਹਿਲਾਂ ਮੈਨੂੰ ਤੁਸੀਂ ਕਿਹਾ ਹਰਿਦੁਆਰ ਜਾਣ ਤੋਂ ਪਹਿਲਾਂ ਜਦੋਂ ਮੈਂ ਤੁਹਾਡੇ ਕੋਲ ਆਇਆ, ਬਚਨ ਕੀਤਾ ਸੀ ਤੁਸੀਂ ਕਿ ਭਾਈ ਇੰਨੇ ਦੂਰ ਜਾਣ ਦੀ ਲੋੜ ਨਹੀਂ, ਇੰਨਾ ਪੈਂਡਾ ਤੈਅ ਕਰਕੇ ਇੰਨਾ ਕਠਿਨ ਘਾਲਣਾ ਘਾਲ ਕੇ ਉੱਥੇ ਪਹੁੰਚਣਾ, ਇੱਥੇ ਬੌਲੀ ਸਾਹਿਬ ਦੇ ਅੰਦਰ ਜਲ ਦੇ ਨਾਲ ਇਸ਼ਨਾਨ ਕਰੋ, ਗੰਗਾ ਤਾਂ ਇੱਥੇ ਵਹਿੰਦੀ ਹੈ। ਜਦੋਂ ਇਹ ਬਚਨ ਤੁਸੀਂ ਮੈਨੂੰ ਪਹਿਲਾਂ ਕਿਹਾ ਸੀ ਪਾਤਸ਼ਾਹ, ਮੈਂ ਬਚਨ ਤੇ ਭਰੋਸਾ ਨਹੀਂ ਕੀਤਾ, ਆਪ ਜੀ ਦਾ ਬਚਨ ਨਹੀਂ ਮੰਨਿਆ।
ਬਖਸ਼ੋ ਪੂਲ ਪ੍ਰਭੂ ਅਬ ਜਾਨਿਓ,
ਸਤਿਗੁਰ ਪਾਤਸ਼ਾਹ ਹੁਣ ਮੈਂ ਜਾਣ ਗਿਆ, ਤੁਸੀਂ ਕਿਰਪਾ ਕਰਕੇ ਮੈਨੂੰ ਜਨਾ ਦਿੱਤਾ ਹੈ, ਤੁਹਾਡੀ ਕਿਰਪਾ ਨਾਲ ਹੁਣ ਮੈਂ ਜਾਣ ਗਿਆ, ਮੈਂ ਆਪ ਵੇਖ ਲਿਆ ਉਹ ਗੰਗਾ ਦੇ ਜਲ ਦਾ ਪ੍ਰਵਾਹ, ਤੇ ਮੇਰੀ ਹੋਈ ਭੁੱਲ ਨੂੰ ਬਖਸ਼ ਦਿਓ ਪਾਤਸ਼ਾਹ, ਅਸੀਂ ਭੁੱਲਣ ਹਾਰ ਹਾਂ, ਆਪ ਤੁਸੀਂ ਬਖਸ਼ੰਦ ਹੋ, ਸਮਰੱਥ ਗੁਰੂ ਹੋ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਮੇਰੇ ਭੁੱਲ ਬਖਸ਼ ਦਿਓ।
ਸੁਨਤ ਕਿਰਪਾ ਕਰ ਗੁਰ ਭਗਵਾਨ।
ਤੇ ਇਹ ਸੁਣ ਕੇ ਦੀ ਬੇਨਤੀ ਪ੍ਰਭੂ ਸਵਰੂਪ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ
ਸਤਨਾਮ ਕੋ ਦੀਨਸ ਦਾਨ।
ਤੇ ਸਤਨਾਮ ਵਾਹਿਗੁਰੂ ਗੁਰਮੰਤਰ ਦਾ ਦਾਨ ਇਸ ਨੂੰ ਬਖਸ਼ਿਆ ਹੈ।
ਕਰਿਓ ਨਿਹਾਲ ਕਸ਼ਟ ਸਭ ਟਾਰਿਓ।
ਤੇ ਨਿਹਾਲ ਕਰ ਦਿੱਤਾ ਗੁਰੂ ਸਾਹਿਬ ਜੀ ਨੇ, ਜਿੰਨੇ ਵੀ ਕਸ਼ਟ ਸਨ ਜੀਵਨ ਦੇ ਉਹ ਸਾਰੇ ਗੁਰੂ ਸਾਹਿਬ ਜੀ ਨੇ ਕੱਟ ਦਿੱਤੇ ਹਨ, ਨਿਹਾਲ ਨਿਹਾਲ ਕਰ ਦਿੱਤਾ ਹੈ।
ਜਗ ਸਾਗਰ ਤੇ ਦੁਖਤ ਉਦਾਰਿਓ।
ਜਿਹੜਾ ਜਗਤ ਦਾ ਜਗਤ ਰੂਪੀ ਹੈ ਸਾਗਰ ਹੈ, ਦੁੱਖਾਂ ਦਾ ਸਾਗਰ, ਇਹਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਤਾਰ ਦਿੱਤਾ, ਮੁਕਤ ਕਰ ਦਿੱਤਾ ਹੈ।
ਬੀਚ ਬਾਪਿਕਾ ਸੁਰ ਸਰ ਨੀਰ।
ਤੇ ਬਾਉਲੀ ਸਾਹਿਬ ਦੇ ਅੰਦਰ ਜਿਹੜਾ ਗੰਗਾ ਦਾ ਨਿਰਮਲ ਜਲ ਹੈ।
ਇਮ ਆਨਿਓ ਸਤਿਗੁਰੂ ਗਹੀਰ।
ਗੰਭੀਰ ਗੁਰੂ ਸਾਹਿਬ ਜੀ ਜਿਵੇਂ ਗੰਗਾ ਦਾ ਜਲ ਬਾਉਲੀ ਸਾਹਿਬ ਦੇ ਵਿੱਚ ਲੈ ਕਰਕੇ ਆਏ।
ਤੀਨ ਲੋਕ ਕੇ ਤੀਰਥ ਜੇਈ।
ਤਿੰਨਾਂ ਲੋਕਾਂ ਦੇ ਜਿੰਨੇ ਵੀ ਤੀਰਥ ਹਨ, ਇੱਕ ਲੋਕ ਦੀ ਨਹੀਂ, ਤਿੰਨੇ ਲੋਕਾਂ ਦੇ ਜਿੰਨੇ ਵੀ ਤੀਰਥ ਹਨ,
ਸ਼੍ਰੀ ਗੁਰ ਚਰਨ ਵਿਖੇ ਵਸਤੇ।
ਉਹ ਸਾਰੇ ਤੀਰਥ ਗੁਰੂ ਸਾਹਿਬ ਦੇ ਚਰਨਾਂ ਵਿੱਚ ਵਸਦੇ ਨੇ। ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਤਿੰਨੇ ਲੋਕਾਂ ਦੇ ਜਿੰਨੇ ਵੀ ਤੀਰਥ ਹਨ, ਉਹ ਸਾਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਿਵਾਸ ਰੱਖਦੇ ਹਨ।
ਸੁਰ ਸਰ ਲਿਆਵਨ ਬਾਪੀ ਮਾਈ।
ਇਸ ਤਰ੍ਹਾਂ ਦੇ ਨਾਲ ਜੇ ਤਿੰਨਾਂ ਲੋਕਾਂ ਦੇ ਤੀਰਥ ਸਥਾਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਿਵਾਸ ਰੱਖਦੇ ਨੇ, ਤੇ ਗੰਗਾ ਦਾ ਜਲ ਲਿਆਉਣਾ ਫਿਰ ਕਿਹੜਾ ਔਖਾ ਕੰਮ ਹੈ। ਇਸ ਕਰਕੇ ਗੁਰੂ ਸਾਹਿਬ ਜੀ ਸੌਖਿਆਂ ਹੀ ਸਹਿਜੇ ਹੀ ਹੁਕਮ ਕੀਤਾ ਤੇ ਉਹ ਗੰਗਾ ਦਾ ਨਿਰਮਲ ਜਲ ਜਿਹੜਾ ਹੈ ਉਹਦਾ ਝਰਨਾ ਵਹਿ ਤੁਰਿਆ ਹੈ, ਬਾਉਲੀ ਸਾਹਿਬ ਦੇ ਜਲ ਵਿੱਚ ਮਿਲਿਆ ਹੈ।
ਕੁਛ ਅਚਰਜ ਇਹ ਜਾਣਿਓ ਨਾਈ।
ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ, ਇਹ ਤਾਂ ਸੁੱਤੇ ਸਤਿਗੁਰੂ ਸਾਹਿਬ ਜੀ ਨੇ ਕੀਤਾ ਕਾਰਜ, ਉਹਨਾਂ ਦੇ ਤੀਰਥ ਜਿੰਨੇ ਵੀ ਨੇ ਉਹਨਾਂ ਦੇ ਚਰਨਾਂ ਚ ਨਿਵਾਸ ਰੱਖਦੇ ਨੇ, ਜਿਵੇਂ ਹੁਕਮ ਕਰਨ ਉਸੇ ਤਰ੍ਹਾਂ ਹੋ ਜਾਂਦਾ, ਇਹ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ।
ਜਿਮ ਚਾਏ ਤਿਮ ਕਰੇ ਸੁਤੂਰਨ।
ਸਤਿਗੁਰੂ ਪਾਤਸ਼ਾਹ ਜੀ ਸਮਰੱਥ ਹਨ, ਉਹ ਜਿਵੇਂ ਵੀ ਚਾਹੁਣ ਬੜੀ ਛੇਤੀ ਦੇ ਨਾਲ ਉਹ ਕਾਰਜ ਉਸੇ ਤਰ੍ਹਾਂ ਕਰ ਲੈਂਦੇ ਜਿਵੇਂ ਚਾਹੁੰਦੇ ਹਨ।
ਸ਼੍ਰੀ ਪ੍ਰਭ ਸਰਬ ਸ਼ਕਤ ਤੇ ਪੂਰਨ।
ਪ੍ਰਭੂ ਸਵਰੂਪ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਸਾਰੀਆਂ ਸ਼ਕਤੀਆਂ ਦੇ ਵਿੱਚ ਸੰਪੂਰਨ ਨੇ, ਸਾਰੀਆਂ ਸ਼ਕਤੀਆਂ ਦੇ ਮਾਲਕ ਹਨ।
ਕਰੀ ਬਾਪਿਕਾ ਨਿਜ ਸਿੱਖ ਕਾਰਨ।
ਜਿਹੜੀ ਇਹ ਬਾਉਲੀ ਸਾਹਿਬ ਰਚੀ ਹੈ ਗੁਰੂ ਸਾਹਿਬ ਜੀ ਨੇ, ਇਹ ਸਿੱਖਾਂ ਦਾ ਹਿੱਤ ਵੇਖ ਕੇ, ਸਿੱਖਾਂ ਨੂੰ ਮੁਕਤੀ ਦੇਣ ਵਾਸਤੇ, ਸਿੱਖਾਂ ਦਾ ਹਿੱਤ ਜਾਣਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਬਾਉਲੀ ਸਾਹਿਬ ਦੀ ਰਚਨਾ ਕੀਤੀ ਹੈ।
ਜਨਮ ਜਨਮ ਕੇ ਕਲੁਖ ਨਿਵਾਰਨ।
ਇਹ ਬਾਉਲੀ ਸਾਹਿਬ ਜਿਹੜੀ ਹੈ, ਜਿਹੜਾ ਇਹਦੇ ਅੰਦਰ ਸ਼ਰਧਾ ਧਾਰ ਕੇ ਇਸ਼ਨਾਨ ਕਰੇਗਾ, ਭਾਵਨਾ ਨਾਲ ਆਏਗਾ, ਉਹਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਨੇ ਉਹਨਾਂ ਨੂੰ ਧੋ ਦੇਵੇਗੀ, ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਦੇਵੇਗੀ।
ਕਥਾ ਸੁਨੇ ਜੀ ਚਿਤ ਕੋ ਲਾਏ।
ਜਿਹੜੇ ਇਹ ਤੀਰਥ ਸਥਾਨ ਰਚਨ ਦੀ ਕਥਾ ਹੈ, ਇਹ ਜਿਹੜੀ ਕਥਾ ਨੂੰ ਚਿਤ ਲਾ ਕੇ ਮਨ ਲਾ ਕੇ ਕੋਈ ਸੁਨੇਗਾ,
ਸੋ ਨਰ ਪਾਪਨ ਤੇ ਛੁੱਟ ਜਾਏ।
ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਜੇ ਇਹ ਕੋਈ ਕਥਾ ਮਨ ਚਿਤ ਲਾ ਕੇ ਸੁਨੇਗਾ, ਉਹ ਸਾਰੇ ਪਾਪਾਂ ਤੋਂ ਛੁੱਟ ਜਾਏਗਾ, ਉਹਦੇ ਸਾਰੇ ਪਾਪ ਖਤਮ ਹੋ ਜਾਣਗੇ, ਪਾਪਾਂ ਤੋਂ ਨਿਵਿਰਤ ਹੋ ਜਾਏਗਾ।
ਇੱਕ ਦਿਨ ਸ਼੍ਰੀ ਸਤਿਗੁਰੂ ਸੁਹਾਇਓ।
ਇੱਕ ਦਿਨ ਦਾ ਸਮਾਂ, ਗੋਇੰਦਵਾਲ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਬੈਠੇ ਸ਼ੋਭਾ ਪਾ ਰਹੇ ਹਨ।
ਬੈਠੇ ਹੁਤੇ ਸਿੱਧੇ ਕੇ ਆਇਓ।
ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਧ ਚੱਲ ਕਰਕੇ ਆਇਆ।
ਬੰਦਨ ਕਰਕੇ ਗਿਰਾ ਸੁਨਾਈ।
ਗੁਰੂ ਸਾਹਿਬ ਜੀ ਨੂੰ ਆ ਕੇ ਵੰਦਨਾ ਕੀਤੀ, ਨਮਸਕਾਰ ਕੀਤੀ ਇਸ ਸਿੱਧ ਨੇ, ਨਮਸਕਾਰ ਕਰਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ।
ਆਪ ਲਈ ਜਬ ਤੇ ਗੁਰ ਆਈ।
ਕਹਿਣ ਲੱਗੇ ਸਤਿਗੁਰੂ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ, ਆਪ ਜੀ ਨੇ ਜਗਤ ਦੇ ਵਿੱਚ ਗੁਰਿਆਈ ਪ੍ਰਾਪਤ ਕੀਤੀ ਹੈ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਗੱਦੀ ਤੇ ਬਿਰਾਜਮਾਨ ਹੋਏ ਹੋ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੋਤ ਤੁਹਾਡੇ ਹਿਰਦੇ ਵਿੱਚ ਪ੍ਰਕਾਸ਼ ਦੀ ਹੈ,
ਤਬ ਤੇ ਮੈਂ ਸ਼ਰਧਾ ਉਰ ਧਾਰੀ।
ਜਦੋਂ ਤੋਂ ਆਪ ਜੀ ਨੇ ਗੁਰਿਆਈ ਪ੍ਰਾਪਤ ਕੀਤੀ ਹੈ, ਉਦੋਂ ਤੋਂ ਹੀ ਪਾਤਸ਼ਾਹ ਜੀ ਮੈਂ ਮਨ ਅੰਦਰ ਬਹੁਤ ਸ਼ਰਧਾ ਜਿਹੜੀ ਆਪ ਜੀ ਦੇ ਤਾਈ ਉਹ ਧਾਰਨ ਕੀਤੀ ਹੈ।
ਦਰਸ਼ਨ ਚੈਤਰਿਓ ਹਿਤਕਾਰੀ।
ਤੇ ਪਾਤਸ਼ਾਹ ਮੈਂ ਹਰ ਵੇਲੇ ਮਨ ਅੰਦਰ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਹਰ ਵੇਲੇ ਮੇਰੇ ਅੰਦਰ ਇਹ ਭਾਵਨਾ ਬਣੀ ਰਹਿੰਦੀ ਸੀ, ਹਿਰਦਾ ਪ੍ਰੇਮ ਨਾਲ ਭਰਿਆ ਰਹਿੰਦਾ ਸੀ ਕਿ ਕਦੋਂ ਜਾ ਕੇ ਮੈਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਵਾਂ। ਦਰਸ਼ਨਾਂ ਦੀ ਇਹ ਸਿੱਖ ਬਣੀ ਰਹਿੰਦੀ ਸੀ।
ਵੱਡੀ ਭਾਗ ਜਾਗੀ ਅਬ ਮੇਰੇ।
ਪਾਤਸ਼ਾਹ ਜੀ ਮੇਰੇ ਵੱਡੇ ਭਾਗ ਜਾਗੇ ਹਨ, ਕਿਰਪਾ ਹੋਈ ਹੈ, ਭਾਗ ਜਾਗੇ ਹਨ ਵੱਡੇ ਭਾਗਾਂ ਦੇ ਨਾਲ।
ਜਿਸ ਤੇ ਆਈ ਆਪ ਕੋ ਹੀਰੇ।
ਜਿਸ ਦੇ ਨਾਲ ਵੱਡਿਆਂ ਭਾਗਾਂ ਦੇ ਕਾਰਨ ਮੈਂ ਆਪ ਜੀ ਦੇ ਆ ਕੇ ਦਰਸ਼ਨ ਕੀਤੇ ਨੇ। ਵੱਡੇ ਭਾਗ ਨੇ ਨਾ ਉਹਨਾਂ ਦੇ ਜਿਹੜੇ ਸੰਗਤ ਵਿੱਚ ਜੁੜਦੇ ਨੇ, ਜਿਨ੍ਹਾਂ ਨੂੰ ਗੁਰੂ ਕੇ ਦਰਸ਼ਨ ਪ੍ਰਾਪਤ ਹੁੰਦੇ ਨੇ, ਜਿਹੜੇ ਗੁਰੂ ਦੇ ਦੀਦਾਰ ਕੀਤਿਆਂ ਬਿਨਾਂ ਨਹੀਂ ਰਹਿ ਸਕਦੇ, ਜਿਨ੍ਹਾਂ ਦਾ ਹਿਰਦਾ ਪ੍ਰੇਮ ਨਾਲ ਭਰਿਆ, ਹਰ ਵੇਲੇ ਅੰਦਰ ਤੜਪ ਬਣੀ ਰਹਿੰਦੀ ਹੈ ਕਦੋਂ ਜਾ ਕੇ ਗੁਰੂ ਦੇ ਦੀਦਾਰ ਪਰਸ ਲਈਏ, ਉਹ ਵੱਡੇ ਭਾਗਾਂ ਵਾਲੇ ਨੇ। ਸੋ ਕਹਿਣ ਲੱਗਾ ਮੇਰੇ ਵੱਡੇ ਭਾਗ ਨੇ, ਵੱਡੇ ਭਾਗਾਂ ਦੇ ਕਾਰਨ ਪਾਤਸ਼ਾਹ ਮੈਂ ਆਪ ਜੀ ਦੇ ਦਰਸ਼ਨ ਪਰਸੇ ਹਨ।
ਮੈਂ ਚਿਰਕਾਲ ਜੋਗ ਤਪ ਕੀਨੇ।
ਪਾਤਸ਼ਾਹ ਜੀ ਮੈਂ ਬਹੁਤ ਲੰਬਾ ਸਮਾਂ ਜਿਹੜਾ ਯੋਗ ਸਾਧਨਾ ਕੀਤੀ, ਬੜਾ ਜਿਹੜਾ ਤਪ ਉਹ ਕਰਨਾ ਕੀਤਾ।
ਲੈ ਸਿੱਧੀ ਨਰ ਕਰੇ ਅਧੀਨੇ।
ਤਪ ਕਰਕੇ ਬੜੇ ਯੋਗ ਸਾਧਨਾ ਕਰਕੇ ਜਿਹੜੀਆਂ ਰਿਧੀਆਂ ਸਿੱਧੀਆਂ ਹਨ ਉਹ ਆਪਣੇ ਅਧੀਨ ਕੀਤੀਆਂ।
ਮਨ ਮੇਰੇ ਮੈਂ ਸ਼ਾਂਤ ਨਾ ਹੋਈ।
ਪਾਤਸ਼ਾਹ ਜੀ ਮੈਂ ਤਪ ਕਰਕੇ ਯੋਗ ਸਾਧਨਾ ਕਰਕੇ ਰਿਧੀਆਂ ਸਿੱਧੀਆਂ ਤਾਂ ਵਸ ਵਿੱਚ ਕਰ ਲਈਆਂ, ਇਹ ਸ਼ਕਤੀਆਂ ਤਾਂ ਮੇਰੇ ਕੋਲ ਆ ਗਈਆਂ, ਪਰ ਹਿਰਦੇ ਵਿੱਚ ਸ਼ਾਂਤੀ ਨਹੀਂ ਆਈ, ਹਿਰਦਾ ਸ਼ਾਂਤ ਰਿਹਾ, ਹਿਰਦੇ ਵਿੱਚ ਸ਼ਾਂਤੀ ਨਹੀਂ ਬਣੀ।
ਮਾਨੇ ਮੋਹ ਜਗਤ ਸਭ ਕੋਈ।
ਭਾਵੇਂ ਕਿ ਜਗਤ ਦੇ ਲੋਕ ਇਹਨਾਂ ਰਿਧੀਆਂ ਸਿੱਧੀਆਂ ਦੇ ਕਾਰਨ ਮੇਰੀ ਮਨਤਾ ਕਰਦੇ ਨੇ, ਮੈਨੂੰ ਮੰਨਦੇ ਨੇ, ਯੋਗ ਸਾਧਨਾ ਕਰਕੇ ਤਪ ਸਾਧ ਕੇ ਮੈਂ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਇਹਨਾਂ ਸ਼ਕਤੀਆਂ ਦੇ ਕਾਰਨ ਭਾਵੇਂ ਲੋਕ ਮੈਨੂੰ ਮੰਨਦੇ ਹਨ।
ਸਭ ਗਤ ਪਿਕ ਮੈਂ ਰਿਦੇ ਵਿਚਾਰਾ।
ਪਰ ਪਾਤਸ਼ਾਹ ਜੀ ਮੈਂ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕੀਤੀ, ਭਾਵੇਂ ਕਿ ਜਗਤ ਵਿੱਚ ਮੇਰੀ ਜਿਹੜੀ ਪ੍ਰਭਤਾ ਵਧੀ ਹੈ, ਸ਼ਕਤੀਆਂ ਦੇ ਕਾਰਨ ਲੋਕ ਮੈਨੂੰ ਮੰਨਦੇ ਨੇ, ਪਰ ਮੈਂ ਹਿਰਦੇ ਦੇ ਵਿੱਚ ਜਿਹੜੀ ਇੱਕ ਵਿਚਾਰ ਕੀਤੀ ਹੈ,
ਇਹ ਸਿੱਧਾ ਲੋਕਿਕ ਵਿਵਹਾਰਾ।
ਮੈਂ ਕੀ ਵਿਚਾਰ ਕੀਤੀ ਹੈ ਪਾਤਸ਼ਾਹ, ਵਿਚਾਰ ਮਨ ਵਿੱਚ ਇਹ ਆਈ ਹੈ ਕਿ ਇਹ ਜਿਹੜੀਆਂ ਰਿਧੀਆਂ ਸਿੱਧੀਆਂ ਨੇ, ਸ਼ਕਤੀਆਂ ਨੇ, ਇੱਕ ਤੇ ਇਹ ਲੋਕ ਵਿਹਾਰ ਹੀ ਹੈ, ਇਹ ਕੋਈ ਹੋਰ ਜਿਹੜਾ ਪਰਲੋਕ ਦਾ ਜਾਂ ਜੀਵਨ ਦਾ ਸੁੱਖ ਹੈ ਜਾਂ ਹਿਰਦੇ ਦੀ ਸ਼ਾਂਤੀ ਹੈ, ਜਿਹੜਾ ਆਤਮਕ ਆਨੰਦ ਖੇਡਾ, ਉਹ ਇਹਨਾਂ ਵਿੱਚੋਂ ਪ੍ਰਾਪਤ ਨਹੀਂ ਹੋ ਸਕਦਾ। ਲੋਕ ਦੇ ਵਿਹਾਰ ਤਾਂ ਇਹਦੇ ਨਾਲ ਚੱਲ ਸਕਦੇ ਨੇ, ਰਿਧੀਆਂ ਸਿੱਧੀਆਂ ਦੇ ਨਾਲ ਲੋਕਾਂ ਵਿੱਚ ਮਨਤਾ ਹੋ ਸਕਦੀ ਹੈ, ਪਰ ਇਹਦੇ ਨਾਲ ਜਿਹੜਾ ਹੈ ਉਹ ਜੀਵਨ ਦਾ ਅਸਲ ਜਿਹੜਾ ਆਨੰਦ ਮਨੋਰਥ ਉਹ ਪ੍ਰਾਪਤ ਨਹੀਂ ਹੋ ਸਕਦਾ।
ਕਰ ਕਰ ਕਸ਼ਟ ਜੋਗ ਤਪ ਤਾਪਤ।
ਬੜਾ ਕਸ਼ਟ ਮੈਂ ਝੱਲਿਆ, ਬੜਾ ਕਠਿਨ ਜਿਹੜਾ ਹੈ ਤਪੱਸਿਆ ਮੈਂ ਕੀਤੀ, ਕਸ਼ਟ ਝੱਲ ਕੇ ਇਹ ਤਪ ਕੀਤਾ।
ਨਹੀਂ ਆਨੰਦ ਮੋਏ ਕੋ ਪ੍ਰਾਪਤ।
ਪਾਤਸ਼ਾਹ ਜੀ ਮੈਨੂੰ ਆਨੰਦ ਪ੍ਰਾਪਤ ਨਹੀਂ ਹੋਇਆ, ਰਿਧੀਆਂ ਸਿੱਧੀਆਂ ਜ਼ਰੂਰ ਪਾ ਲਈਆਂ, ਬੜੀ ਕਠਿਨ ਘਾਲਣਾ ਘਾਲੀ, ਤਪ ਸਾਧਿਆ, ਪਰ ਪਾਤਸ਼ਾਹ ਜੀ ਮੈਨੂੰ ਆਨੰਦ ਪ੍ਰਾਪਤ ਨਹੀਂ ਹੋਇਆ।
ਅਬ ਨਿਜ ਸ਼ਰਨ ਰਾਖ ਸੁਖ ਕੰਧ।
ਤੇ ਹੇ ਸੁੱਖਾਂ ਦੇ ਦਾਤੇ ਸਤਿਗੁਰੂ ਪਾਤਸ਼ਾਹ ਜੀ, ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ, ਮੈਂ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ।
ਉਪਦੇਸ਼ੋ ਜਿਮ ਲਹੋ ਆਨੰਦ।
ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰੋ, ਜਿਸ ਉਪਦੇਸ਼ ਨੂੰ ਪ੍ਰਾਪਤ ਕਰਕੇ ਮੈਂ ਆਨੰਦ ਦੀ ਪ੍ਰਾਪਤੀ ਕਰ ਲਵਾਂ। ਅਸਲ ਆਨੰਦ ਕਿੱਥੇ ਹੈ? ਗੁਰੂ ਦੇ ਉਪਦੇਸ਼ ਵਿੱਚ। ਅਸਲ ਸੁਖ ਆਤਮਕ ਆਨੰਦ ਜਿਹੜਾ ਕਦੀ ਬਿਨਸਦਾ ਨਹੀਂ, ਉਹ ਗੁਰੂ ਸਤਿਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਵਿੱਚ ਹੈ। ਸਾਰੀਆਂ ਸ਼ਕਤੀਆਂ ਰਿਧੀਆਂ ਸਿੱਧੀਆਂ ਪਾ ਕੇ ਵੀ ਕਹਿਣ ਲੱਗਾ ਮੈਨੂੰ ਆਨੰਦ ਨਹੀਂ ਮਿਲਿਆ, ਹਿਰਦੇ ਨੂੰ ਸ਼ਾਂਤੀ ਨਹੀਂ ਆਈ, ਪਾਤਸ਼ਾਹ ਆਪਣਾ ਉਪਦੇਸ਼ ਦਿਓ, ਜਿਸ ਉਪਦੇਸ਼ ਨੂੰ ਪਾ ਕਰਕੇ ਮੇਰੇ ਹਿਰਦੇ ਵਿੱਚ ਆਨੰਦ ਆ ਜਾਵੇ।
ਚਿਰੰਕਾਲ ਕੀ ਆਸਾ ਮੇਰੀ।
ਬਹੁਤ ਲੰਬੇ ਸਮੇਂ ਤੋਂ ਮੇਰੇ ਮਨ ਅੰਦਰ ਇਹ ਆਸ ਬਣੀ ਹੋਈ ਹੈ।
ਪੂਰਨ ਕੀ ਜੇ ਕਿਰਪਾ ਵਡੇਰੀ।
ਇਹ ਕਿਰਪਾ ਦੇ ਘਰ ਸਤਿਗੁਰੂ ਪਾਤਸ਼ਾਹ ਜੀ, ਕਿਰਪਾ ਕਰਕੇ ਮੇਰੀ ਜਿਹੜੀ ਇਹ ਆਸ ਹੈ ਆਪ ਜੀ ਪੂਰੀ ਕਰ ਦਵੋ।
ਆਪਣ ਭਗਤ ਜੋਗੀ ਕੋ ਜਾਨਾ।
ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਇਹਦੀ ਪ੍ਰੇਮ ਭਰੀ ਬੇਨਤੀ ਸੁਣੀ, ਸੁਣ ਕੇ ਗੁਰੂ ਸਾਹਿਬ ਜੀ ਨੇ ਜਾਣਿਆ ਕਿ ਸਾਡਾ ਵੱਡਾ ਭਗਤ ਹੈ, ਇਹ ਸਾਡੇ ਨਾਲ ਪ੍ਰੇਮ ਕਰਦਾ, ਸ਼ਰਧਾ ਧਾਰਨ ਕਰਕੇ ਆਇਆ ਹੈ। ਇਹਦੀ ਨਿਮਰਤਾ ਭਰੀ ਬੇਨਤੀ ਨੂੰ ਸੁਣ ਕੇ ਗੁਰੂ ਸਾਹਿਬ ਜੀ ਨੇ ਇਹਨੂੰ ਆਪਣਾ ਭਗਤ ਕਰਕੇ ਜਾਣਿਆ ਹੈ।
ਸ਼੍ਰੀ ਸਤਿਗੁਰ ਤੈ ਸੰਗ ਬਖਾਨਾ।
ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਹੁਣ ਇਹਦੀ ਯੋਗੀ ਦੀ ਬੇਨਤੀ ਸੁਣ ਕੇ ਬੋਲੇ, ਕਹਿਣ ਲੱਗੇ,
ਇਹ ਤਨ ਤਜ ਕੈ ਅਪਰ ਤਰੀਜੈ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੇ ਜੋਗੀ ਜੀ, ਜੇ ਤੁਸੀਂ ਆਨੰਦ ਦੀ ਪ੍ਰਾਪਤੀ ਕਰਨੀ ਚਾਹੁੰਦੇ ਹੋ ਤਾਂ ਆਪਣਾ ਪਹਿਲਾਂ ਇਹ ਸਰੀਰ ਜਿਹੜਾ ਤਿਆਗ ਦਿਓ, ਸਰੀਰ ਤਿਆਗ ਕਰਕੇ ਫਿਰ ਦੁਬਾਰਾ ਜਨਮ ਲੈਣਾ ਕਰੋ।
ਪੁਨਹਮ ਟਿਗ ਹੋਏ ਆਨੰਦ ਲੀਜੇ।
ਫਿਰ ਸਾਡੇ ਕੋਲ ਆ ਕੇ ਆਨੰਦ ਦੀ ਪ੍ਰਾਪਤੀ ਕਰੋ, ਤੁਹਾਨੂੰ ਆਨੰਦ ਮਿਲੇਗਾ। ਪਹਿਲੇ ਸਰੀਰ ਦਾ ਤਿਆਗ ਕਰਕੇ ਦੁਬਾਰਾ ਜਨਮ ਲਵੋ, ਫਿਰ ਸਾਡੇ ਕੋਲ ਆ ਕੇ ਆਨੰਦ ਪ੍ਰਾਪਤ ਕਰਨਾ।
ਇਮ ਸਤਿਗੁਰ ਤੇ ਸੁਣ ਕਰ ਗਏ।
ਇਸ ਪ੍ਰਕਾਰ ਦੇ ਨਾਲ ਇਹ ਜੋਗੀ ਗੁਰੂ ਸਾਹਿਬ ਜੀ ਦਾ ਹੁਕਮ ਪਾ ਕਰਕੇ ਗਿਆ।
ਇੱਛਾ ਪੂਰਵਕ ਤਨ ਤਜ ਦਿਓ।
ਇੱਛਾ ਸਹਿਤ ਜਿਹੜਾ ਇਹਨਾਂ ਆਪਣਾ ਸਰੀਰ ਸੀ ਇਹ ਤਿਆਗ ਦਿੱਤਾ ਹੈ।
ਉਰ ਧਰ ਕਰ ਗੁਰ ਕੋ ਅਨੁਰਾਗਾ।
ਇਸ ਪ੍ਰਕਾਰ ਦੇ ਨਾਲ ਇੱਛਾ ਦੇ ਅਨੁਸਾਰ ਸਰੀਰ ਤਿਆਗਿਆ ਤੇ ਗੁਰੂ ਸਾਹਿਬ ਜੀ ਦੀ ਜਿਹੜੀ ਆਗਿਆ ਉਹ ਵਚਨ ਮੰਨਣਾ ਕੀਤਾ।
ਅਰ ਸਭ ਜਗ ਤੇ ਕਰ ਵੈਰਾਗਾ।
ਜਗਤ ਤੋਂ ਮਨ ਉਪਰਾਮ ਹੋਇਆ, ਹਿਰਦੇ ਵਿੱਚ ਵੈਰਾਗ ਧਾਰਨ ਕੀਤਾ, ਗੁਰੂ ਦੀ ਮੂਰਤ ਨੂੰ ਹਿਰਦੇ ਵਿੱਚ ਵਸਾਇਆ ਹੈ।
ਦੋਹਰਾ ਸੋ ਜੋਗੀ ਤਰ ਬਾਸ਼ਨਾ ਜਨਮਿਓ ਗੁਰ ਕੁਲ ਮਾਏ।
ਇਹ ਜਿਹੜਾ ਯੋਗੀ ਗੁਰੂ ਸਾਹਿਬ ਕੁਲ ਚੱਲ ਕੇ ਆਇਆ ਆਨੰਦ ਲੈਣ ਵਾਸਤੇ, ਗੁਰੂ ਸਾਹਿਬ ਜੀ ਦਾ ਹੁਕਮ ਪਾ ਕੇ ਸਰੀਰ ਤਿਆਗ ਦਿੱਤਾ ਤੇ ਆਪਣੀ ਵਾਸਨਾ ਦੇ ਇੱਛਾ ਦੇ ਮੁਤਾਬਕ ਦੁਬਾਰਾ ਜਨਮ ਲੈ ਕੇ ਗੁਰੂ ਕੁਲ ਦੇ ਵਿੱਚ ਇਹਨੇ ਆਉਣਾ ਕੀਤਾ, ਗੁਰੂ ਕੁਲ ਦੇ ਵਿੱਚ ਇਹਨੇ ਜਨਮ ਲਿਆ।
ਹਵੈ ਅਨੁਸਾਰੀ ਵਾਸ਼ਨਾ ਪ੍ਰਗਟਿਓ ਆਪਣੀ ਚਾਹੇ।
ਆਪਣੀ ਇੱਛਾ ਦੇ ਮੁਤਾਬਕ ਇਹਨੇ ਜਨਮ ਲਿਆ, ਗੁਰੂ ਕੁਲ ਦੇ ਵਿੱਚ ਇਹਨੇ ਆਪਣੀ ਇੱਛਾ ਦੇ ਮੁਤਾਬਕ ਜਿਹੜਾ ਉਹ ਜਨਮ ਲੈਣਾ ਕੀਤਾ।
ਚੌਪਈ ਸ਼੍ਰੀ ਗੁਰ ਅਮਰਦਾਸ ਕੇ ਵਿਰਾਗਵਾ ਸ਼੍ਰੀ ਗੁਰ ਅਮਰਦਾਸ ਕੇ ਨੰਦ।
ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਦੇ ਸੁਪੁੱਤਰ।
ਪ੍ਰਥਮ ਪਈ ਦ੍ਵੈ ਸ਼ੁਭ ਜਨ ਚੰਦ।
ਜਿਹੜੇ ਚੰਦਰਮਾ ਸਮਾਨ ਬੜੇ ਲਾਇਕ ਬੜੇ ਗੁਣਾਂ ਦੇ ਵਿੱਚ ਪ੍ਰਵੀਣ ਦੋ ਸੁਪੁੱਤਰ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਦੇ ਹੋਏ।
ਪਯੋ ਬਡੋ ਮੋਹਨ ਤਿਸ ਨਾਮ।
ਵੱਡੇ ਸੁਪੁੱਤਰ ਸਨ ਬਾਬਾ ਮੋਹਨ ਜੀ। ਬਾਬਾ ਮੋਹਨ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਸਨ।
ਪਰਮ ਵਿਰਾਗਵਾਨ ਨਿਸ਼ਕਾਮ।
ਜਿਹੜੇ ਕਾਮਨਾ ਰਹਿ ਧੋਕੇ ਰਹਿੰਦੇ, ਮਨ ਅੰਦਰ ਕਿਸੇ ਪ੍ਰਕਾਰ ਦੀ ਕੋਈ ਕਾਮਨਾ ਨਹੀਂ ਸੀ ਤੇ ਵੈਰਾਗ ਅਵਸਥਾ ਦੇ ਵਿੱਚ ਰਹਿੰਦੇ ਸਨ।
ਗਿਆਨ ਆਨੰਦ ਮੈਂ ਸਦਾ ਬਿਲਾਸੀ।
ਗਿਆਨ ਆਨੰਦ ਦੇ ਵਿੱਚ ਸਦਾ ਜਿਹੜਾ ਸੀ ਇਹਨਾਂ ਦਾ ਮਨ ਜੁੜਿਆ ਰਹਿੰਦਾ, ਗਿਆਨ ਆਨੰਦ ਦਾ ਰਸ ਸਦਾ ਮਾਣਦੇ ਰਹਿੰਦੇ।
ਉਰ ਵਿਕਾਰ ਕੋ ਲੇਸ਼ ਨਤਾਸੀ।
ਇਹਨਾਂ ਦੇ ਹਿਰਦੇ ਦੇ ਅੰਦਰ ਕਿਸੇ ਵੀ ਪ੍ਰਕਾਰ ਦੇ ਕੋਈ ਵਿਕਾਰਾਂ ਦਾ ਪਦਾਰਥਾਂ ਦਾ ਲੇਸ਼ ਮਾਤਰ ਵੀ ਮਨ ਅੰਦਰ ਕੋਈ ਐਸੀ ਭਾਵਨਾ ਨਹੀਂ ਸੀ।
ਬੜ ਅਵਦੂਤ ਇਕਾਕੀ ਰਹੇ।
ਬੜੇ ਤਿਆਗ ਭਾਵਨਾ ਵਾਲੇ ਸਨ, ਤਿਆਗੀ ਸਨ ਬਾਬਾ ਮੋਹਨ ਜੀ। ਕਿਸੇ ਪਦਾਰਥਾਂ ਨਾਲ ਮੋਹ ਨਹੀਂ ਸੀ, ਸਾਰਿਆਂ ਤੋਂ ਉਪਰਾਮ ਰਹਿੰਦੇ ਤੇ ਤਿਆਗ ਦੀ ਭਾਵਨਾ ਰੱਖਦੇ ਤੇ ਇਕਾਂਤ ਹੋ ਕੇ ਕੱਲਿਆਂ ਵਿਚਰਦੇ ਹਨ।
ਕਹਿਤੇ ਸੁਣੇ ਨਾ ਮੁਕਤੀ ਕਹੇ।
ਨਾ ਕਿਸੇ ਦੀ ਕੋਈ ਗੱਲ ਸੁਣਦੇ ਨੇ ਤੇ ਨਾ ਕਿਸੇ ਨੂੰ ਆਪਣੇ ਮੁਖ ਤੋਂ ਕੁਝ ਬੋਲਦੇ, ਐਸੀ ਅਵਸਥਾ ਹੈ।
ਮੌਨ ਤਰੀ ਮਨ ਥਿਰਤਾ ਗਹੇ।
ਹਰ ਵੇਲੇ ਮੌਨ ਧਾਰਨ ਕਰਕੇ ਰਹਿੰਦੇ, ਮਨ ਦੀ ਇਕਾਗਰਤਾ ਬਣਾ ਕਰਕੇ ਰੱਖਦੇ ਹਨ।
ਸ਼ੁਭ ਗੁਣ ਗਨ ਕੋ ਮੰਦਰ ਅਹੇ।
ਮਾਨੋ ਸ਼ੁਭ ਗੁਣਾਂ ਦਾ ਘਰ ਹਨ ਬਾਬਾ ਮੋਹਨ ਜੀ, ਐਸੇ ਸ਼ੁਭ ਗੁਣ ਇਹਨਾਂ ਨੇ ਧਾਰਨ ਕੀਤੇ ਹੋਏ ਹਨ।
ਨਹਿਨ ਪਰ ਬਿਰਤੀ ਮੈਂ ਚਿਤ ਜਾਈ।
ਇਹਨਾਂ ਦਾ ਜਿਹੜਾ ਮਨ ਹੈ ਉਹ ਸੰਸਾਰ ਦੇ ਕਾਰ ਵਿਹਾਰ ਵਿੱਚ ਪ੍ਰਵਿਰਤ ਨਹੀਂ ਹੁੰਦਾ, ਸੰਸਾਰ ਤੋਂ ਉਪਰਾਮ ਰਹਿੰਦਾ, ਕਾਰ ਵਿਹਾਰ ਦੇ ਵਿੱਚ ਕਿਸੇ ਤਰ੍ਹਾਂ ਵੀ ਇਹਨਾਂ ਦਾ ਚਿੱਤ ਪ੍ਰਵਿਰਤ ਨਹੀਂ ਹੁੰਦਾ।
ਸਦਾ ਸ਼ਾਂਤ ਰਸ ਸਵਾਦ ਸੁਗਰਾਹੀ
ਸਦਾ ਏ ਸ਼ਾਂਤ ਰਸ ਦੇ ਵਿੱਚ ਰਹਿੰਦੇ ਇਸ ਰਸ ਨੂੰ ਮਾਣਦੇ ਹਨ।
ਦੁਤੀਏ ਮੋਰੀ ਮਹਾ ਸੁਜਾਨ
ਤੇ ਦੂਜੇ ਸਪੁੱਤਰ ਸਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ ਬਾਬਾ ਮੋਹਰੀ ਜੀ। ਇਹ ਬਾਬਾ ਮੋਹਨ ਜੀ ਤੋਂ ਛੋਟੇ ਸਨ, ਦੂਸਰੇ ਸਪੁੱਤਰ ਬਾਬਾ ਮੋਹਰੀ ਜੀ ਹਨ।
ਜਗ ਵਿਵਹਾਰ ਵਿਖੇ ਬੁੱਧੀਵਾਨ
ਜਗਤ ਦੇ ਕਾਰ ਵਿਹਾਰ ਦੇ ਵਿੱਚ ਬੜੇ ਸਿਆਣੇ ਸਨ, ਬੜੇ ਚਾਤਰ ਬੁੱਧੀ ਸੀ, ਬਹੁਤ ਸਿਆਣਪ ਸੀ ਇਹਨਾਂ ਦੇ ਕੋਲ ਬਾਬਾ ਮੋਹਰੀ ਜੀ ਦੇ ਕੋਲ। ਜੋ ਸੰਸਾਰ ਦੇ ਜਿਹੜੇ ਕਾਰ ਵਿਹਾਰ ਹਨ ਉਹਨਾਂ ਦੇ ਵਿੱਚ ਇਹਨਾਂ ਕੋਲ ਬੜੀ ਸਿਆਣਪ ਹੈ, ਬੜੀ ਸੂਝ ਬੂਝ ਰੱਖਦੇ ਹਨ।
ਇਸ ਕੇ ਪੁੱਤਰ ਪ੍ਰਥਮ ਨਿਪ ਜੀਓ,
ਹੁਣ ਬਾਬਾ ਮੋਹਰੀ ਜੀ ਦੇ ਘਰ ਜਿਹੜੇ ਪਹਿਲੇ ਪੁੱਤਰ ਨੇ ਜਨਮ ਲਿਆ,
ਨਾਮ ਅਰਥ ਮਲ ਤੈ ਧਰ ਦਿਓ।
ਹੁਣ ਇਸ ਪੁੱਤਰ ਦਾ ਨਾਮ ਰੱਖਿਆ ਅਰਥ ਮਲ। ਜਿਹੜਾ ਬਾਬਾ ਮੋਹਰੀ ਜੀ ਦੇ ਘਰ ਜੇਠਾ ਪੁੱਤਰ ਜਨਮਿਆ, ਪਹਿਲੇ ਪੁੱਤਰ ਨੇ ਜਨਮ ਲਿਆ, ਇਹਦਾ ਨਾਮ ਅਰਥ ਮਲ ਰੱਖਿਆ ਹੈ।
ਪਰਮ ਭਗਤ ਗੁਣ ਗਾਨੇ ਅਨੁਰਾਗੀ,
ਜਿਹੜਾ ਬੜਾ ਭਗਤੀ ਦੇ ਵਿੱਚ ਜੁੜੇ ਹੋਏ, ਭਗਤੀ ਦੇ ਵਿੱਚ ਲੈਣ ਗੁਣਾਂ ਦੇ ਸਹਿਤ ਸਨ ਜਿਹੜੇ ਇਹ ਪੁੱਤਰ ਘਰ ਮੋਹਰੀ ਜੀ ਦੇ ਪੈਦਾ ਹੋਏ। ਅਰਥ ਮਲ ਜੀ ਇਹ ਗੁਣਾਂ ਦੇ ਸਹਿਤ ਤੇ ਹਿਰਦੇ ਦੇ ਵਿੱਚ ਜਿਨ੍ਹਾਂ ਨੇ ਭਗਤੀ ਤਾਰਨ ਕੀਤੀ ਹੋਈ, ਭਗਤੀ ਵਾਲਾ ਜੀਵਨ ਲੈ ਕਰਕੇ ਜਨਮੇ।
ਗੁਰਕਲ ਮੈਂ ਉਪਜਿਓ ਵੱਡ ਭਾਗੇ,
ਗੁਰੂ ਕੁਲ ਦੇ ਵਿੱਚ ਵੱਡਿਆ ਭਾਗਾਂ ਵਾਲੇ ਇਹ ਜਿਹੜੇ ਜਨਮ ਲੈ ਕੇ ਆਏ।
ਤਿਸ ਪੀਛੇ ਸੋ ਜੋਗੀ ਆਏ,
ਸਮਾਂ ਪਾ ਕੇ ਕੁਝ ਸਮੇਂ ਬਾਅਦ ਇਹ ਜਿਹੜਾ ਯੋਗੀ ਗੁਰੂ ਪਾਤਸ਼ਾਹ ਜੀ ਨੇ ਜਿਹਨੂੰ ਕਿਹਾ ਸੀ ਕਿ ਆਪਣੇ ਸਰੀਰ ਦਾ ਦੇਹ ਦਾ ਤਿਆਗ ਕਰ ਦੇ ਤੇ ਦੁਬਾਰਾ ਜਨਮ ਲੈ ਕੇ ਆ, ਹੁਣ ਕੁਝ ਸਮਾਂ ਪਾ ਕੇ ਕੁਝ ਸਮੇਂ ਬਾਅਦ ਦੂਸਰਾ ਜਿਹੜਾ ਪੁੱਤਰ ਹੈ ਉਹ ਯੋਗੀ ਜਨਮ ਲੈ ਕਰਕੇ ਆਇਆ।
ਜਨਮਿਓ ਮੈਦ ਮੋਹ ਦੇ ਉਪਜਾਏ,
ਜਦੋਂ ਦੂਸਰੇ ਪੁੱਤਰ ਦਾ ਘਰ ਵਿੱਚ ਜਨਮ ਹੋਇਆ ਤੇ ਬੜੀ ਪ੍ਰਸੰਨਤਾ ਹੋਈ, ਬੜਾ ਆਨੰਦ ਵਧਿਆ।
ਜਿਨ ਤਪ ਯੋਗ ਕਰਿਓ ਬੋ ਕਾਲਾ,
ਜਿਸ ਨੇ ਪਹਿਲੇ ਜੀਵਨ ਦੇ ਜਨਮ ਦੇ ਵਿੱਚ ਬਹੁਤ ਲੰਬਾ ਸਮਾਂ ਯੋਗ ਸਾਧਨਾ ਕੀਤੀ, ਕਠਿਨ ਤਪੱਸਿਆ ਕੀਤੀ।
ਜਨਮਿਓ ਸ਼ਰਧਾ ਧਰੇ ਵਿਸਾਲਾ,
ਤੇ ਬੜੀ ਸ਼ਰਧਾ ਧਾਰਨ ਕਰਕੇ ਗੁਰੂ ਕੁਲ ਦੇ ਵਿੱਚ ਜਨਮ ਲੈਣਾ ਕੀਤਾ।
ਪਾਈ ਗਿਆਨ ਕੋ ਲਿਓ ਆਨੰਦ,
ਇਹਨਾਂ ਨੇ ਗਿਆਨ ਨੂੰ ਪਾ ਕਰਕੇ ਗਿਆਨ ਦੀ ਪ੍ਰਾਪਤੀ ਕਰਕੇ ਆਨੰਦ ਨੂੰ ਮਾਣਿਆ ਹੈ।
ਇਹੀ ਬਾਸ਼ਨਾ ਭਲੀ ਮੁਕੰਦ,
ਇਸ ਪ੍ਰਕਾਰ ਦੇ ਨਾਲ ਇਹ ਬਾਸ਼ਨਾ ਭਲੀ ਮੁਕੰਦ ਜਿਹੜੀ ਮਨ ਅੰਦਰ ਭਾਵਨਾ ਸੀ ਮੁਕਤੀ ਦੀ, ਇਹਨਾਂ ਨੇ ਪ੍ਰਾਪਤੀ ਉਹ ਜੀਵਨ ਲੈ ਕਰਕੇ ਆਏ।
ਗੁਰ ਅੰਤਰ ਜਾਮੀ ਸਭ ਜਾਨਾ,
ਅੰਤਰ ਜਾਮੇ ਸਤਿਗੁਰ ਪਾਤਸ਼ਾਹ ਜੀ ਨੇ ਜਾਣਿਆ ਹੈ।
ਪੁੱਤਰ ਜਨਮ ਕੋ ਸੁਨ ਕਰ ਕਾਨਾ,
ਜਦੋਂ ਸੁਣਿਆ ਕਿ ਘਰ ਦੇ ਵਿੱਚ ਪੋਤਰੇ ਦਾ ਜਨਮ ਹੋਇਆ, ਬਾਬਾ ਮੋਹਰੀ ਜੀ ਦੇ ਘਰ ਦੂਸਰੇ ਪੁੱਤਰ ਨੇ ਜਨਮ ਲਿਆ, ਇਹ ਸੁਣ ਕਰਕੇ
ਬੱਲੂ ਸੋ ਫੁਰਮਾਵਨ ਕੀਓ,
ਸਤਿਗੁਰੂ ਪਾਤਸ਼ਾਹ ਜੀ ਦਾ ਅਨਨ ਪਿਆਰਾ ਸੇਵਕ ਸੇ ਨਿਕਟਵਰਤੀ ਭਾਈ ਬੱਲੂ ਨੂੰ ਕਹਿਣ ਲੱਗੇ ਗੁਰੂ ਪਾਤਸ਼ਾਹ ਜੀ।
ਪੁੱਤਰ ਮੋਹਰੀ ਕੋ ਜੋ ਪਇਓ,
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਬੱਲੂ ਨੂੰ, ਭਾਈ ਬੱਲੂ ਜਿਹੜਾ ਮੋਹਰੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ,
ਜਿਸ ਕੋ ਆਨੋ ਨਿਕਟ ਹਮਾਰੇ,
ਉਹਨੂੰ ਸਾਡੇ ਕੋਲ ਲੈ ਕੇ ਆਉਣਾ ਕਰੋ। ਜਿਹੜਾ ਬਾਲਕ ਹੁਣ ਜਨਮਿਆ ਹੈ ਉਸ ਬਾਲਕ ਨੂੰ ਸਾਡੇ ਕੋਲ ਲੈ ਕੇ ਆਉਣਾ ਕਰੋ।
ਜਨਮਿਓ ਜੋ ਆਨੰਦ ਇੱਛ ਧਾਰੇ,
ਜਿਹੜਾ ਆਨੰਦ ਦੀ ਇੱਛਾ ਧਾਰਨ ਕਰਕੇ ਸਾਡੇ ਕੁਲ ਦੇ ਵਿੱਚ ਜਿਹਨੇ ਜਨਮ ਲਿਆ ਹੈ।
ਸੁਨਤ ਦਾਸ ਗਮਨਿਓ ਤਿਸ ਥਾਨਾ,
ਤੇ ਭਾਈ ਬੱਲੂ ਜੀ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਉਸ ਥਾਂ ਤੇ ਪਹੁੰਚੇ ਜਿਸ ਥਾਂ ਤੇ ਬਾਲਕ ਦਾ ਜਨਮ ਹੋਇਆ।
ਗੁਰਫੁਰਮਾਵਨ ਤਿਨੋ ਬਖਾਨਾ,
ਜੋ ਗੁਰੂ ਪਾਤਸ਼ਾਹ ਜੀ ਨੇ ਆਗਿਆ ਦੇ ਕੇ ਭੇਜਿਆ ਸੀ ਬਾਲਕ ਨੂੰ ਲਿਆਉਣ ਦੇ, ਗੁਰੂ ਸਾਹਿਬ ਜੀ ਦਾ ਹੁਕਮ ਜਾ ਕੇ ਸੁਣਾਉਣਾ ਕੀਤਾ ਹੈ।
ਆਇਸ ਮੇਟ ਸਕੇ ਨੈ ਕੋਈ,
ਭਾਵੇਂ ਕਿ ਬਾਲਕ ਦਾ ਜਨਮ ਹੁਣੇ ਹੋਇਆ, ਕੁਝ ਘੜੀਆਂ ਹੀ ਹੋਈਆਂ ਨੇ, ਕੁਝ ਸਮਾਂ ਹੀ ਅਜੇ ਹੋਇਆ, ਪਰ ਗੁਰੂ ਸਾਹਿਬ ਦੀ ਕੋਈ ਆਗਿਆ ਨੂੰ ਮੋੜ ਨਹੀਂ ਸੀ ਸਕਦਾ, ਗੁਰੂ ਸਾਹਿਬ ਦੀ ਕੋਈ ਆਗਿਆ ਨੂੰ ਟਾਲ ਨਹੀਂ ਸੀ ਸਕਦਾ।
ਤੁਰਤ ਪ੍ਰਸੂਤ ਮ੍ਰਿਦੁਲ ਸਿਸ ਹੋਈ,
ਭਾਵੇਂ ਕਿ ਅਜੇ ਹੁਣੇ ਇਸ ਬਾਲਕ ਦਾ ਜਨਮ ਜਿਹੜਾ ਹੋਇਆ, ਇਹ ਬਾਲਕ ਹੁਣੇ ਹੀ ਜਨਮਿਆ ਹੈ।
ਤੂਲ ਸਵਸਤਰ ਅਛਾਦਨ ਕਰਿਓ,
ਗੁਰੂ ਸਾਹਿਬ ਦੀ ਆਗਿਆ ਪਾ ਕੇ ਹੁਕਮ ਸੁਣ ਕਰਕੇ ਬੜੇ ਰੋਹ ਵਰਗੇ ਜਿਹੜੇ ਨਰਮ ਵਸਤਰ ਸਨ ਉਹਨਾਂ ਦੇ ਵਿੱਚ ਸਨਾਜਕ ਬਾਲਕ ਨੂੰ ਜਿਹੜਾ ਹੈ ਵਸਤਰਾਂ ਦੇ ਵਿੱਚ ਲਪੇਟਿਆ ਵਸਤਰ ਪਹਿਨਾਏ ਹਨ।
ਲੀ ਬੱਲੂ ਨਿਜ ਹਾਥਨ ਤਰਿਓ
ਵਸਤਰਾਂ ਦੇ ਨਾਲ ਉਹ ਨਵ ਜਨਮੇ ਬੱਚੇ ਨੂੰ ਭਾਈ ਬੱਲੂ ਜੀ ਨੇ ਆਪਣੇ ਹੱਥਾਂ ਦੇ ਵਿੱਚ ਲੈਣਾ ਕੀਤਾ ਹੈ।
ਸਨੇ ਸਨੇ ਸਤਿਗੁਰ ਟਿਗਿਆਨਿਓ
ਬੜੇ ਪ੍ਰੇਮ ਨਾਲ ਬੜਾ ਨਾਜ਼ੁਕ ਸੀ ਅਜੇ ਹੁਣੇ ਬਾਲਕ ਦਾ ਜਨਮ ਹੋਇਆ ਸੀ ਬੜੇ ਪ੍ਰੇਮ ਨਾਲ ਹੌਲੀ ਹੌਲੀ ਜਿਹੜਾ ਹੈ ਭਾਈ ਬੱਲੂ ਜੀ ਲੈ ਕਰਕੇ ਉਸ ਬਾਲਕ ਨੂੰ ਗੁਰੂ ਸਾਹਿਬ ਜੀ ਕੋਲ ਆਏ।
ਇਓ ਬੱਡ ਪਾਗ ਸਬਨ ਮਨ ਜਾਨਿਓ
ਤੇ ਸਾਰਿਆਂ ਨੇ ਜਾਣਿਆ ਕਿ ਇਹ ਵੱਡਿਆਂ ਭਾਗਾਂ ਵਾਲਾ ਬਾਲਕ ਜਿਹਨੇ ਅੱਜ ਦਾ ਹੁਣੇ ਜਨਮ ਹੋਇਆ ਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ ਇਹ ਵੱਡੇ ਭਾਗਾਂ ਵਾਲਾ ਬਾਲਕ ਹੈ।
ਪ੍ਰਭੂ ਨੇ ਪੋਤਰ ਲਿਓ ਨਿਜ ਗੋਦ
ਭਾਈ ਬੱਲੂ ਜਦੋਂ ਬੱਚੇ ਨੂੰ ਲੈ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਤੇ ਆਪਣੇ ਪੋਤਰੇ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਗੋਦ ਦੇ ਵਿੱਚ ਲੈਣਾ ਕੀਤਾ।
ਸਭ ਪਰਿਵਾਰ ਮੈਂ ਪਿਓ ਪ੍ਰਮੋਦ
ਸਾਰੇ ਪਰਿਵਾਰ ਦੇ ਵਿੱਚ ਬੜਾ ਆਨੰਦ ਵਧਿਆ ਬੜੀ ਖੁਸ਼ੀ ਸਾਰਿਆਂ ਵਿੱਚ ਹੋਈ ਕਿ ਨਵ ਜੰਮੇ ਬਾਲਕ ਨੂੰ ਗੁਰੂ ਸਾਹਿਬ ਜੀ ਦੀ ਅਸੀਸ ਪ੍ਰਾਪਤ ਹੋਈ ਹੈ ਗੁਰੂ ਸਾਹਿਬ ਜੀ ਨੇ ਗੋਦ ਵਿੱਚ ਲਿਆ ਗੋਦ ਦਾ ਨਿੱਘ ਮਾਣ ਰਿਹਾ ਨਵ ਜਨਮਿਆ ਬਾਲਕ ਇਸ ਕਰਕੇ ਸਾਰੇ ਬੜੇ ਪ੍ਰਸੰਨ ਹੋਏ।
ਬੱਲੂ ਸੋ ਬੋਲੇ ਭਗਵੰਤ
ਤੇ ਭਾਈ ਬੱਲੂ ਨੂੰ ਭਗਵਾਨ ਸਵਰੂਪ ਧੰਨ ਗੁਰੂ ਅਮਰ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ
ਇਹ ਅਵਤਰਿਓ ਬੜੋ ਸ਼ੁਭ ਸੰਤ
ਕਹਿਣ ਲੱਗੇ ਇਹ ਵੱਡੇ ਭਾਗਾਂ ਵਾਲਾ ਜਿਹੜਾ ਜਨਮ ਲੈ ਕੇ ਆਇਆ ਇਹ ਵੱਡਾ ਸੰਤ ਹੈ ਬਚਨ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਪੂਰਨ ਸੰਤ ਜਨਮ ਲੈ ਕਰਕੇ ਆਇਆ ਹੈ।
ਰਿੱਧ ਆਨੰਦ ਕੀ ਇੱਛਾ ਜਾਹੂ
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਆਨੰਦ ਦੀ ਇੱਛਾ ਹੈ ਆਨੰਦ ਦੀ ਇੱਛਾ ਲੈ ਕਰਕੇ ਜਨਮ ਲਿਆ ਹੈ।
ਲੀਨ ਜਨਮ ਹਮਰੇ ਕੁਲ ਮਾਹੂ
ਇਹ ਆਨੰਦ ਦੀ ਇੱਛਾ ਪੂਰੀ ਕਰਨ ਵਾਸਤੇ ਆਨੰਦ ਨੂੰ ਹਿਰਦੇ ਵਿੱਚ ਧਾਰਨ ਕਰਨ ਦੇ ਲਈ ਸਾਡੇ ਕੁਲ ਦੇ ਵਿੱਚ ਜਨਮ ਲਿਆ ਹੈ।
ਇਸ ਕੋ ਨਾਮ ਆਨੰਦ ਤਰੀਜੇ
ਗੁਰੂ ਸਾਹਿਬ ਜੀ ਆਨੰਦ ਸਾਹਿਬ ਦੀ ਬਾਣੀ ਰਚਦੇ ਨੇ ਉਹ ਆਨੰਦ ਸਾਹਿਬ ਦੀ ਬਾਣੀ ਤੋਂ ਇਸ ਬਾਲਕ ਦਾ ਨਾਮ ਗੁਰੂ ਪਾਤਸ਼ਾਹ ਕਹਿਣ ਲੱਗੇ ਆਨੰਦ ਰੱਖਿਆ ਜਾਵੇ।
ਮਹਾਂਪੁਰਖ ਹੋਏ ਗੁਣ ਸਭ ਲੀਜੇ
ਤੇ ਮਹਾਂਪੁਰਖ ਜਿਹੜੇ ਸ਼ੁਭ ਗੁਣਾਂ ਦੇ ਸਾਹਿਤ ਹੋਣਗੇ
ਹਮ ਪੀ ਇਸ ਕੋ ਦੇਹੇ ਉਪਾਏ ਨ
ਤੇ ਅਸੀਂ ਵੀ ਇਹਨੂੰ ਭੇਟਾਵਾਂ ਅਰਪਣ ਕਰਾਂਗੇ ਇਹ ਸ਼ੁਭ ਗੁਣਾਂ ਦੇ ਸਾਹਿਤ ਬਾਲਕ ਜਨਮਿਆ ਆਨੰਦ ਪ੍ਰਾਪਤ ਕਰਨ ਵਾਸਤੇ ਤੇ ਉਹ ਆਨੰਦ ਰੂਪੀ ਸੀਸ ਭੇਟਾਵਾਂ ਅਸੀਂ ਵੀ ਇਹਨੂੰ ਅਰਪਣ ਕਰਾਂਗੇ।
ਬਾਣੀ ਸੁੰਦਰ ਕਰੇ ਗੁਨਾਇਨ
ਸਤਿਗੁਰੂ ਪਾਤਸ਼ਾਹ ਜੀ ਇਹ ਬਚਨ ਕਹਿ ਕੇ ਬੜੀ ਸੋਹਣੀ ਸੁੰਦਰ ਬਾਣੀ ਆਨੰਦ ਸਾਹਿਬ ਦੀ ਜਿਹੜੀ ਹੈ ਉਹ ਉਚਾਰਨ ਕਰਨ ਲੱਗੇ।
ਨਾਮ ਆਨੰਦ ਤਾਏ ਕੋ ਰਾਖੇ
ਤੇ ਹੁਣ ਇਸੇ ਕਰਕੇ ਆਨੰਦ ਸਾਹਿਬ ਬਾਣੀ ਰਚੀ ਹੈ ਤੇ ਆਨੰਦ ਸਾਹਿਬ ਬਾਣੀ ਤੋਂ ਇਸ ਬਾਲਕ ਦਾ ਨਾਮ ਆਨੰਦ ਰੱਖਿਆ ਹੈ।
ਮਨੋ ਕਾਮਨ ਦਾਨੀ ਸੋ ਪਾਖੇ
ਜਿਹੜਾ ਵੀ ਇਸ ਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ ਸ਼ਰਧਾ ਧਾਰ ਕੇ ਪੜ੍ਹੇਗਾ ਉਹਦੀਆਂ ਸਾਰੀਆਂ ਮਨੋਕਾਮਨਾਵਾਂ ਇਹ ਬਾਣੀ ਪੂਰੀਆਂ ਕਰੇਗੀ।
ਇਮ ਸਤਿਗੁਰ ਕੇ ਬੱਲੂ ਸੰਗ
ਇਸ ਤਰ੍ਹਾਂ ਦੇ ਨਾਲ ਭਾਈ ਬੱਲੂ ਜੀ ਨੂੰ ਗੁਰੂ ਸਾਹਿਬ ਜੀ ਨੇ ਕਹਿਣਾ ਕੀਤਾ।
ਲਗੇ ਬਨਾਵਨ ਗਿਰਾ ਉਮੰਗ
ਫਿਰ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰੇਮ ਦੇ ਨਾਲ ਬੜੇ ਉਮਾਹ ਨਾਲ ਇੱਛਾ ਅਨੁਸਾਰ ਆਨੰਦ ਸਾਹਿਬ ਦੇ ਬਾਣੀ ਸਤਿਗੁਰੂ ਪਾਤਸ਼ਾਹ ਜੀ ਮੁਖ ਤੋਂ ਉਚਾਰਨ ਕਰਨ ਲੱਗੇ।
ਪੋਤਰ ਗੋਦ ਚਿਤ ਮੋਦ ਤਰੰਤੇ
ਆਪਣੇ ਪੋਤਰ ਨੂੰ ਗੋਦ ਵਿੱਚ ਲਿਆ ਬੜੇ ਪ੍ਰਸੰਨ ਹੋਏ ਬਾਣੀ ਰਚ ਰਹੇ ਹਨ।
ਬਾਣੀ ਕੋ ਰਸਨਾ ਉਚਰੰਤੇ
ਇਸ ਪਾਵਨ ਬਾਣੀ ਨੂੰ ਆਪਣੀ ਪਾਵਨ ਰਸਨਾ ਤੋਂ ਉਚਾਰ ਰਹੇ ਹਨ।
ਓੜੀ ਕਰੀ ਦੋਏ ਕੰਮ ਚਾਲੀ
ਇਸ ਪ੍ਰਕਾਰ ਦੇ ਨਾਲ ਆਨੰਦ ਸਾਹਿਬ ਦੀਆਂ ਸੰਪੂਰਨ ਪੌੜੀਆਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤੀਆਂ।
ਨਿਜ ਪੋਤਰੇ ਪਰਥਾਏ ਵਿਸਾਲੇ
ਆਪਣੇ ਪੋਤਰੇ ਦੇ ਪਰਥਾਏ ਇਸ ਪ੍ਰਕਾਰ ਦੇ ਨਾਲ ਇਹ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਰਚੀ ਹੈ।
ਪੋਤਰ ਸੋ ਬਾਣੀ ਕੋ ਆਨੰਦ ਨਾਮ
ਇਸ ਪ੍ਰਕਾਰ ਦੇ ਨਾਲ ਜਿਹੜਾ ਜਿੱਥੇ ਇਹ ਬਾਣੀ ਦਾ ਨਾਮ ਆਨੰਦ ਰੱਖਿਆ ਉਥੇ ਆਪਣੇ ਪੋਤਰੇ ਦਾ ਨਾਮ ਵੀ ਆਨੰਦ ਰੱਖਿਆ ਹੈ।
ਨਾਮ ਤਰਿਓ ਗੁਰ ਪਇਓ ਆਨੰਦ
ਤੇ ਨਾਮ ਜਿਹੜਾ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦ ਰੱਖਿਆ ਹੈ।
ਪੁਨ ਬੱਲੂ ਕੋ ਦੀਨਸ ਬਾਲਕ
ਫਿਰ ਉਹ ਜਿਹੜਾ ਬਾਲਕ ਸੀ
इस प्रकार दे नाल सतगुरु पातशाह जी ने आनंद साहब दी बाणी दी रचना कीती ते फिर पोतरे दा नाम भी आनंद रखिया। आनंद साहब दी जिहड़ी बाणी है गुरु के सिख दा कोई भी कारज है खुशी दा है गमी दा है गुरु का सिख कोई भी कारज करदा है ओ आनंद साहब दी बाणी तो बिना संपूर्ण नहीं हुंदा।
सत श्री अकाल।
आनंद साहब दी बाणी पढ़ के फिर गुरु चरणा विच अरदास कीती जांदी है। आनंद साहब दी ऐसी बाणी है दसम पातशाह जी दे समय भी कथा आउंदी है कि एक सिख सतगुरु पातशाह जी दे कोल आया बेनती कीती सतगुरु पातशाह जी दे दर्शन परसे ते सतगुरु पातशाह जी ने मुक्ति लई बेनती कीती ते सतगुरु पातशाह जी ने कहा भाई बाणी पढ़िया कर बाणी दी संथ्या प्राप्त करो ते एक सिख दी ड्यूटी लाई गुरबाणी दी नूं संथ्या दित्ती जावे। सिख ने बाणी पढ़नी शुरू कीती ते जदों आनंद साहब दी बाणी ते पहुंचया ते जदों पहली पंक्ति पढ़ी आनंद भया मेरी माए सतगुरु मैं पाया ए पहली पंक्ति पढ़ के सिख इत्थे रुक गया ते मुड़ के संथ्या करन ना गया। जदों कुछ समां साल छे महीने बीत गए ते गुरु साहब जी ने पुछया उस सिख नूं जिहदी ड्यूटी लाई सी कि भाई ਉਹ ਸਿੱਖ ਮੁੜ ਕੇ ਉਹਦੀ ਸੰਥਿਆ ਸੰਪੂਰਨ ਹੋ ਗਈ ਕਦੀ ਵੇਖਿਆ ਨਹੀਂ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਉਹ ਸਿੱਖ ਨੇ ਦੱਸਣਾ ਕੀਤਾ ਕਿ ਸਤਿਗੁਰੂ ਪਾਤਸ਼ਾਹ ਜੀ ਜਦੋਂ ਆਨੰਦ ਸਾਹਿਬ ਦੀ ਬਾਣੀ ਸ਼ੁਰੂ ਹੋਈ ਤੇ ਪਹਿਲੀ ਪੰਕਤੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਪੰਕਤੀ ਪੜ੍ਹਨ ਤੋਂ ਬਾਅਦ ਉਹ ਸਿੱਖ ਸੰਥਿਆ ਕਰਨ ਵਾਸਤੇ ਆਇਆ ਹੀ ਨਹੀਂ। ਸਾਹਿਬ ਜੀ ਨੇ ਕਿਹਾ ਬੁਲਾਇਆ ਜਾਵੇ ਉਸ ਸਿੱਖ ਨੂੰ। ਜਦੋਂ ਬੁਲਾਇਆ ਤੇ ਕਹਿਣ ਲੱਗੇ ਭਾਈ ਸੰਥਿਆ ਸੰਪੂਰਨ ਨਹੀਂ ਕੀਤੀ ਤੁਸੀਂ ਗਏ ਨਹੀਂ। ਕਹਿਣ ਲੱਗੇ ਸਤਿਗੁਰ ਪਾਤਸ਼ਾਹ ਜੀ ਜਿਸ ਆਨੰਦ ਨੂੰ ਪਾਉਣ ਦੇ ਲਈ ਜਿਸ ਗੁਰੂ ਦੀ ਪ੍ਰਾਪਤੀ ਲਈ ਜੀਵਨ ਮਿਲਿਆ ਤੇ ਉਹ ਪਹਿਲੀ ਪੰਕਤੀ ਪੜ੍ਹ ਕੇ ਗੁਰੂ ਮਿਲ ਗਿਆ ਆਨੰਦ ਦੀ ਪ੍ਰਾਪਤੀ ਹੋ ਗਈ ਹੁਣ ਮੈਂ ਸਮਝਿਆ ਕਿ ਲੋੜ ਨਹੀਂ ਪੜ੍ਹਨ ਦੀ। ਪਾਤਸ਼ਾਹ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਫਿਰ ਵੀ ਭਾਈ ਜਿਹੜੀ ਸੰਥਿਆ ਉਹ ਸੰਪੂਰਨ ਕਰੋ। ਸੋ ਐਸੀ ਹੈ ਆਨੰਦ ਸਾਹਿਬ ਦੀ ਬਾਣੀ ਜਿਹੜੀ ਸਾਡੇ ਜੀਵਨ ਦੇ ਅੰਦਰ ਆਨੰਦ ਬਖਸ਼ਦੀ ਹੈ। ਆਨੰਦ ਸਾਹਿਬ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਇਸ ਜੀ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਕੀ ਹੈ ਪ੍ਰਯੋਜਨ ਕੀ ਹੈ ਇਹ ਆਨੰਦ ਸਾਹਿਬ ਦੀ ਬਾਣੀ ਸਾਨੂੰ ਦੱਸਦੀ ਹੈ। ਆਨੰਦ ਸਾਹਿਬ ਦੀ ਬਾਣੀ ਦੱਸਦੀ ਹੈ ਜਿਹੜੇ ਸਾਨੂੰ ਗੁਰੂ ਪ੍ਰਮਾਤਮਾ ਨੇ ਇਹ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਜਿਹੜੇ ਅੰਗ ਬਖਸ਼ੇ ਨੇ ਨੇਤਰ ਦਿੱਤੇ ਨੇ ਕੰਨ ਦਿੱਤੇ ਨੇ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਅੰਗਾਂ ਦੇ ਬਾਰੇ ਵੀ ਬਾਣੀ ਸਾਨੂੰ ਮਹਿਮਾ ਦੱਸਦੀ ਹੈ ਕਿ ਇਹਨਾਂ ਅੰਗਾਂ ਦੀ ਮਹਿਮਾ ਮਹਾਨਤਾ ਕੀ ਹੈ ਇਹਨਾਂ ਅੰਗਾਂ ਨਾਲ ਕਰਨਾ ਕੀ ਹੈ। ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਅੱਗੇ ਕਹਿੰਦੇ ਸਰਵਣੋ ਮੇਰਿਓ ਸੱਚ ਸੁਣਨੇ ਨੂੰ ਪਠਾਏ ਇਹ ਸਾਨੂੰ ਅੰਗਾਂ ਦੀ ਮਹਿਮਾ ਬਾਰੇ ਵੀ ਦੱਸਦੀ ਹੈ। ਇਹ ਉਹ ਆਨੰਦ ਸਾਹਿਬ ਦੀ ਬਾਣੀ ਹੈ ਜਿਹੜੀ ਸਾਡੇ ਜੀਵਨ ਦੇ ਅੰਦਰ ਆਨੰਦ ਭਰਦੀ ਹੈ। ਇਹ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਤੇ ਉਹ ਬਾਲਕ ਜਿਹੜਾ ਸੀ ਨਵ ਜਨਮਿਆ ਪੋਤਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਿਹਦਾ ਨਾਮ ਵੀ ਆਨੰਦ ਰੱਖਿਆ ਉਹ ਭਾਈ ਬੱਲੂ ਜੀ ਦੇ ਹੱਥਾਂ ਵਿੱਚ ਦੇਣਾ ਕੀਤਾ।
ਲੇ ਕਰ ਕੋ ਗਮਨਿਓ ਤਤਕਾਲਿਕ
ਭਾਈ ਬੱਲੂ ਜੀ ਉਸ ਬਾਲਕ ਨੂੰ ਲੈ ਕਰਕੇ ਤਤਕਾਲ ਉਸੇ ਵੇਲੇ ਘਰ ਵਿੱਚ ਪਹੁੰਚੇ ਜਿੱਥੇ ਗੁਰੂ ਸਾਹਿਬ ਜੀ ਦਾ ਨਿਵਾਸ ਸੀ।
ਤਿਸ ਮਾਤਾ ਕੀ ਦਿਓ ਸੁਗੋਦ
ਮਾਤਾ ਦੀ ਗੋਦ ਦੇ ਵਿੱਚ ਜਾ ਕੇ ਉਸ ਬਾਲਕ ਨੂੰ ਦੇਣਾ ਕੀਤਾ ਹੈ।
ਦੇਖ ਪੁੱਤਰ ਕੋ ਮਹਾ ਪ੍ਰਮੋਦ
ਆਪਣੇ ਪੁੱਤਰ ਨੂੰ ਵੇਖ ਕੇ ਮਾਂ ਭਾਈ ਬਾਬਾ ਮੋਹਰੀ ਜੀ ਦੇ ਘਰ ਵਾਲੇ ਬੜੇ ਪ੍ਰਸੰਨ ਹੋਏ ਅਤੇ ਖੁਸ਼ੀ ਮਨ ਵਿੱਚ ਹੋਈ ਬਹੁਤ ਪ੍ਰਸੰਨਤਾ ਹੋਈ।
ਜਬ ਬੱਲੂ ਗੁਰ ਕੇ ਟਿਗ ਆਇਓ
ਜਦੋਂ ਭਾਈ ਬੱਲੂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਵਾਪਸ ਮੁੜ ਕੇ ਆਏ
ਮੰਗਲ ਮੂਲ ਸੁਬਾਕ ਸੁਣਾਇਓ
ਇਸ ਪ੍ਰਕਾਰ ਦੇ ਨਾਲ ਜਿਹੜਾ ਬਚਨ ਉਹ ਸੁਣਾਉਣਾ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੇ।
ਲਿਓ ਢੋਲਕ ਅਬ ਆਪਣੇ ਹੱਥ
ਭਾਈ ਬੱਲੂ ਨੂੰ ਕਹਿਣ ਲੱਗੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਭਾਈ ਬੱਲੂ ਜੀ ਆਪਣੇ ਹੱਥਾਂ ਦੇ ਵਿੱਚ ਢੋਲਕ ਲੈਣਾ ਕਰੋ।
ਚੜ ਕੋਠੇ ਪਰ ਬੱਡ ਸੁਰ ਸਾਥ
ਕੋਠੇ ਤੇ ਚੜ ਜਾਓ ਛੱਤ ਤੇ ਚੜ ਕੇ ਢੋਲਕੀ ਲੈ ਕਰਕੇ ਜਿਹੜੀ ਇਹ ਬਾਣੀ ਉਹ ਗਾਉਣਾ ਕਰੋ।
ਗਾਵੋ ਆਨੰਦ ਬਜਾਵੋ ਜਾਵੋ
ਤੇ ਢੋਲਕੀ ਵਜਾਉਂਦੇ ਜਾਓ ਢੋਲਕੀ ਵਜਾਉਂਦਿਆਂ ਇਹ ਆਨੰਦ ਸਾਹਿਬ ਦੀ ਬਾਣੀ ਜਿਹੜੀ ਨਾਲ ਆ ਇਹਦਾ ਉਚਾਰਨ ਕਰੋ। ਆਨੰਦ ਸਾਹਿਬ ਦੀ ਬਾਣੀ ਨਾਲ ਪ੍ਰੇਮ ਨਾਲ ਪੜ੍ਹਨਾ ਕਰੋ।
ਹਰ ਖਾਓ ਬਹੁ ਨਰਨ ਸੁਣਾਵੋ
ਬਹੁ ਲੋਕਾਂ ਨੂੰ ਇਹ ਬਾਣੀ ਸੁਣਾਉਣਾ ਕਰੋ। ਜਿੰਨੇ ਵੀ ਲੋਕ ਇਹ ਬਾਣੀ ਜਦੋਂ ਸੁਣਨਗੇ ਉਹ ਪ੍ਰਸੰਨ ਹੋ ਜਾਣਗੇ, ਹਿਰਦੇ ਦੇ ਅੰਦਰ ਪ੍ਰਸੰਨਤਾ ਮਿਲੇਗੀ, ਜੀਵਨ ਖੁਸ਼ੀ ਨਾਲ ਭਰੇਗਾ।
ਇਹ ਬਾਣੀ ਸੁੰਦਰ ਗੁਣ ਭਰੀ,
ਇਹ ਬਾਣੀ ਗੁਣਾਂ ਦੇ ਨਾਲ ਭਰੀ ਹੋਈ ਹੈ, ਸ਼ੁਭ ਗੁਣਾਂ ਦੇ ਸਹਿਤ ਇਹ ਬਾਣੀ ਹੈ ਆਨੰਦ ਸਾਹਿਬ ਦੀ।
ਸੁਨੇ ਜੋ ਪਾਏ ਕਾਮਨਾ ਧਰੀ,
ਜਿਹੜਾ ਵੀ ਇਸ ਆਨੰਦ ਸਾਹਿਬ ਦੀ ਬਾਣੀ ਨੂੰ ਪ੍ਰੇਮ ਦੇ ਨਾਲ ਸੁਨੇਗਾ, ਉਹਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਆਨੰਦ ਸਾਹਿਬ ਦੀ ਬਾਣੀ ਨੂੰ ਸੁਣਨ ਦੇ ਨਾਲ ਸਾਰੀਆਂ ਇੱਛਾ ਪੂਰੀਆਂ ਹੋਣਗੀਆਂ।
ਨਿਤ ਇਸ ਪਠਨ ਨੇਮ ਨਿਰਬਾਹੇ,
ਜਿਹੜਾ ਨੇਮ ਦੇ ਨਾਲ ਹਰ ਰੋਜ਼ ਇਸ ਬਾਣੀ ਨੂੰ ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹੇਗਾ,
ਅਲੱਭ ਨਵਸਤ ਹੋਤ ਜੈ ਚਾਏ।
ਜਿਹੜੇ ਲੋਕ ਕਹਿੰਦੇ ਨੇ ਕੋਈ ਵਸਤੂ ਦੁਰਲੱਭ ਹੈ, ਪ੍ਰਾਪਤ ਨਹੀਂ ਹੋ ਸਕਦੀ, ਕਹਿੰਦੇ ਆਨੰਦ ਸਾਹਿਬ ਦੀ ਬਾਣੀ ਪੜ੍ਹਨ ਦੇ ਨਾਲ ਸਹਿਜੇ ਸੌਖਿਆ ਹੀ ਵਸਤੂ ਪ੍ਰਾਪਤ ਹੋ ਜਾਵੇਗੀ, ਉਹਦੇ ਲਈ ਉਹ ਦੁਰਲੱਭ ਨਹੀਂ ਰਹੇਗੀ।
ਭੁਗਤ ਮੁਕਤ ਕੀ ਇਹ ਫਲਦਾਇਤ,
ਭੁਗਤੇ ਭਗਤੇ ਮੁਕਤੇ ਤੇ ਗਿਆਨ ਦੀ ਇਹ ਦਾਤੀ ਹੋਵੇਗੀ।
ਪਾਏ ਪਦਾਰਥ ਸਹਿਜ ਸੁਭਾਇਤ,
ਜੋ ਵੀ ਮਨ ਅੰਦਰ ਪਦਾਰਥ ਦੀ ਇੱਛਾ ਹੋਵੇਗੀ, ਉਹ ਸਹਿਜੇ ਹੀ ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹਨ ਦੇ ਨਾਲ ਪ੍ਰਾਪਤ ਹੋ ਜਾਣਗੇ।
ਰਚੀ ਹਿਤ ਸਿੱਖਣ ਕਲਿਆਣ,
ਸਿੱਖਾਂ ਦੇ ਕਲਿਆਣ ਹਿੱਤ, ਸਿੱਖਾਂ ਨੂੰ ਮੁਕਤੀ ਦੇਣ ਲਈ ਸਿੱਖਾਂ ਦਾ ਹਿੱਤ ਜਾਣਦਿਆਂ ਕਲਿਆਣਕਾਰੀ ਇਹ ਬਾਣੀ ਗੁਰੂ ਸਾਹਿਬ ਜੀ ਨੇ ਰਚੀ ਹੈ।
ਪਠੀ ਸੁਨੇ ਸੁਖ ਲਈ ਮਹਾਨ,
ਜਿਹੜਾ ਵੀ ਇਸ ਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ, ਜਿਹੜਾ ਵੀ ਇਸ ਬਾਣੀ ਨੂੰ ਪ੍ਰੇਮ ਨਾਲ ਸੁਨੇਗਾ, ਉਹਨੂੰ ਕਲਿਆਣ ਪ੍ਰਾਪਤ ਹੋਵੇਗੀ, ਉਹ ਮੁਕਤ ਹੋ ਜਾਏਗਾ, ਮੁਕਤੀ ਦੀ ਪ੍ਰਾਪਤੀ ਹੋਵੇਗੀ।
ਸਤ ਸ੍ਰੀ ਅਕਾਲ, ਸਭ ਕਾਰਜ ਕੀ ਸਿੱਧੀ ਦੇਤ,
ਇਹ ਸਾਰੇ ਕਾਰਜਾਂ ਨੂੰ ਸਫਲ ਕਰਨ ਵਾਲੀ ਬਾਣੀ ਹੈ। ਜਿੰਨੇ ਵੀ ਕਾਰਜ ਗੁਰੂ ਕੇ ਸਿੱਖ ਦੇ ਹੋਣਗੇ, ਉਹ ਕਾਰਜਾਂ ਨੂੰ ਸਵਾਰਨ ਵਾਲੀ, ਉਹ ਕਾਰਜ ਜਿਹੜੇ ਸਵਰ ਜਾਣਗੇ ਸਵਾਰਨ ਵਾਲੀ ਇਹ ਬਾਣੀ ਹੈ।
ਜੋ ਇਸ ਤਾਰੇ ਪ੍ਰੇਮ ਸਮੇਤ,
ਪ੍ਰੇਮ ਦੇ ਨਾਲ ਇਸ ਬਾਣੀ ਨੂੰ ਪੜ੍ਹੇਗਾ, ਹਿਰਦੇ ਅੰਦਰ ਬਾਣੀ ਨੂੰ ਧਾਰਨ ਕਰੇਗਾ,
ਸਭ ਮੰਗਲ ਕੇ ਆਦ ਪੜੀ ਜੇ,
ਬੜੇ ਆਨੰਦ ਦੇ ਸਹਿਤ ਜਿਹੜਾ ਖੁਸ਼ੀ ਦੇ ਨਾਲ ਇਸ ਬਾਣੀ ਦਾ ਪਾਠ ਕਰੇਗਾ,
ਪੂਰਨ ਹੋਵੇ ਨਿਰਵਿਘਨ ਲਹੀ ਜੇ,
ਉਹਦੇ ਸਾਰੇ ਕਾਰਜ ਨਿਰਵਿਘਨ ਸੰਪੂਰਨ ਹੋ ਜਾਣਗੇ। ਤਾਹੀ ਤਾਂ ਜਦੋਂ ਕੋਈ ਵੀ ਗੁਰੂ ਕਾ ਸਿੱਖ ਕਾਰਜ ਆਰੰਭਦਾ ਹੈ ਤੇ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ। ਪਾਤਸ਼ਾਹ ਕਹਿੰਦੇ ਜਿਹੜਾ ਪ੍ਰੇਮ ਧਾਰ ਕੇ ਇਸ ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹੇਗਾ, ਉਹਦੇ ਸਾਰੇ ਕਾਰਜ ਨਿਰਵਿਘਨ ਸੰਪੂਰਨ ਹੋ ਜਾਣਗੇ। ਕਦੀ ਵੀ ਕੋਈ ਕਾਰਜ ਹੋਵੇ ਸਿੱਖ ਦਾ, ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਆਨੰਦ ਸਾਹਿਬ ਦੀ ਸੰਪੂਰਨ ਬਾਣੀ ਪੜ੍ਹ ਕੇ ਗੁਰੂ ਅੱਗੇ ਅਰਦਾਸ ਕਰੇ ਤੇ ਉਹ ਕਾਰਜ ਗੁਰੂ ਸਾਹਿਬ ਨੇਪਰੇ ਚੜਾ ਦਿੰਦੇ ਨੇ। ਉਹ ਕਾਰਜ ਨਹੀਂ ਅੜਦਾ, ਕੋਈ ਕਾਰਜ ਰੁਕਦਾ ਨਹੀਂ। ਗੁਰੂ ਸਾਹਿਬ ਕਹਿਣ ਲੱਗੇ ਸਾਰੇ ਕਾਰਜ ਨਿਰਵਿਘਨ ਸੰਪੂਰਨ ਹੋ ਜਾਣਗੇ।
ਗੁਰ ਆਇਸ ਤੇ ਬੱਲੂ ਦਾਸ,
ਤੇ ਹੁਣ ਗੁਰੂ ਸਾਹਿਬ ਦੀ ਆਗਿਆ ਪਾ ਕੇ, ਗੁਰੂ ਸਾਹਿਬ ਦਾ ਹੁਕਮ ਪਾ ਕੇ ਭਾਈ ਬੱਲੂ ਗੁਰੂ ਕਾ ਸਿੱਖ
ਲੇਕਰ ਢੋਲਕੇ ਆਪਣੇ ਪਾਸ,
ਢੋਲਕੀ ਲਈ ਹੈ ਆਪਣੇ ਹੱਥਾਂ ਦੇ ਵਿੱਚ, ਢੋਲਕੀ ਲੈ ਕਰਕੇ
ਕੋਠੀ ਪਰ ਚੜ ਕੇ ਤਤਕਾਲਾ,
ਤਤਕਾਲ ਉਸੇ ਵੇਲੇ ਦੇਰੀ ਨਹੀਂ ਕੀਤੀ, ਗੁਰੂ ਸਾਹਿਬ ਦਾ ਹੁਕਮ ਪਾ ਕੇ ਭਾਈ ਬੱਲੂ ਛੱਤ ਤੇ ਚੜ ਗਿਆ ਢੋਲਕ ਹੱਥਾਂ ਵਿੱਚ ਲੈ ਕਰਕੇ।
ਕੀਨ ਬਜਾਵਨ ਧੁਨੀ ਵਿਸਾਲਾ,
ਬੜੇ ਪ੍ਰੇਮ ਦੇ ਨਾਲ ਧੁਨ ਦੇ ਵਿੱਚ ਢੋਲਕ ਵਜਾਉਣ ਲੱਗਾ, ਬੜੇ ਧੁਨੀ ਦੇ ਨਾਲ ਢੋਲਕ ਵਜਾਉਂਦਿਆਂ ਹੋਇਆ,
ਧੁਨ ਉੱਚੀ ਸੋ ਨਰਨ ਸੁਣਾਈ,
ਉੱਚੀ ਧੁਨ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਦਾ ਨਾਲ ਪਾਠ ਕਰਨ ਲੱਗਾ। ਬੜੇ ਆਨੰਦ ਵਿੱਚ ਭਾਈ ਬੱਲੂ ਗੁਰੂ ਸਾਹਿਬ ਦਾ ਹੁਕਮ ਪਾ ਕੇ ਨਾਲੇ ਪ੍ਰੇਮ ਨਾਲ ਢੋਲਕੀ ਵਜਾ ਰਹੇ ਹੈ ਤੇ ਨਾਲੇ ਆਨੰਦ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਗਾਇਨ ਕਰਕੇ ਬਹੁਤ ਸਾਰੇ ਲੋਕਾਂ ਨੂੰ, ਗੋਇੰਦਵਾਲ ਸਾਹਿਬ ਵਿੱਚ ਵਸਦੇ ਲੋਕਾਂ ਨੂੰ ਸਰਵਣ ਕਰਵਾ ਰਿਹਾ ਹੈ।
ਜਿਨ ਜਿਨ ਸੁਨਿਓ ਕਾਨ ਮੈਂ ਤਬੇ,
ਜਿਨ੍ਹਾਂ ਦੇ ਕੰਨਾਂ ਦੇ ਵਿੱਚ ਆਨੰਦ ਸਾਹਿਬ ਦੀ ਇਹ ਬਾਣੀ ਪਈ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ, ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਵਿੱਚ ਹੀ ਆਨੰਦ ਸਾਹਿਬ ਦੀ ਬਾਣੀ ਦੀ ਆਵਾਜ਼ ਪਈ,
ਪਾਉ ਭਗਤ ਪ੍ਰਗਟੀ ਉਰ ਸਭੇ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਹੈ ਆਨੰਦ ਸਾਹਿਬ ਦੀ ਬਾਣੀ, ਕਹਿੰਦੇ ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਵਿੱਚ ਆਵਾਜ਼ ਪਈ ਆਨੰਦ ਸਾਹਿਬ ਦੀ ਬਾਣੀ, ਜਿਨ੍ਹਾਂ ਨੇ ਸੁਣੀ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਪ੍ਰਗਟ ਹੋ ਗਈ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਦੀ ਲਹਿਰ ਦੌੜ ਪਈ
ਆਨੰਦ ਮੂਲ ਬਾਣੀ ਸ਼ੁਭ ਕਰੀ
ਇਸ ਪ੍ਰਕਾਰ ਦੇ ਨਾਲ ਇਹ ਆਨੰਦ ਸਾਹਿਬ ਦੀ ਬਾਣੀ ਜਿਹੜੀ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ
ਭਗਤ ਵਿਰਾਗ ਗਿਆਨ ਸੋ ਭਰੀ
ਜਿਹੜੇ ਭਗਤੀ ਵਿਰਾਗ ਤੇ ਗਿਆਨ ਦੇ ਨਾਲ ਭਰੀ ਹੋਈ ਆਨੰਦ ਸਾਹਿਬ ਦੀ ਬਾਣੀ ਹੈ
ਆਨੰਦ ਮਹਾਤਮ ਚਾਲੀਸ ਪੌੜੀ
ਇਸ ਚਾਲੀਆਂ ਪੌੜੀਆਂ ਦਾ ਇਸ ਆਨੰਦ ਸਾਹਿਬ ਦੀ ਜਿਹੜੀਆਂ ਚਾਲੀਆਂ ਪੌੜੀਆਂ ਦੇ ਨੇ ਇਹਦਾ ਮਹਾਨ ਮਹਾਤਮ ਹੈ ਆਨੰਦ ਸਾਹਿਬ ਦੀਆਂ ਚਾਲੀ ਪੌੜੀਆਂ ਗੁਰੂ ਸਾਹਿਬ ਜੀ ਨੇ ਜਿਹੜੀ ਬਾਣੀ ਰਚਨਾ ਕੀਤੀ ਇਸ ਬਾਣੀ ਦਾ ਚਾਲੀ ਪੌੜੀਆਂ ਦਾ ਮਹਾਨ ਮਹਾਤਮ ਹੈ
ਅੰਮ੍ਰਿਤ ਸਮੇਂ ਜੋ ਪਠੇ ਆਨੰਦ
ਅੰਮ੍ਰਿਤ ਵੇਲੇ ਜਿਹੜਾ ਵੀ ਗੁਰੂ ਕਾ ਸਿੱਖ ਇਸ ਬਾਣੀ ਨੂੰ ਪ੍ਰੇਮ ਦੇ ਨਾਲ ਪੜਦਾ ਹੈ
ਮਿਲੇ ਗੋਬਿੰਦ ਮੁਕੰਦੇ ਆਨੰਦ
ਉਹਨੂੰ ਗੋਬਿੰਦ ਪ੍ਰਭੂ ਦੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਮੁਕਤੀ ਨੂੰ ਪਾ ਲੈਂਦਾ ਹੈ ਉਹਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਜਦੋਂ ਵੀ ਬਾਣੀ ਪੜ੍ਹੀਏ ਕਾਹਲੀ ਨਾ ਕਰੀਏ ਇਹ ਨੀ ਕਿ ਅੱਖਾਂ ਫੇਰ ਕੇ ਫਟਾਫਟ ਬਾਣੀ ਪੜ੍ਹ ਲਈ ਬਾਣੀ ਪੜ੍ਹਨੀ ਹੈ ਆਨੰਦ ਲੈ ਕੇ ਆਨੰਦ ਦੇ ਸਹਿਤ ਆਨੰਦ ਨਾਲ ਪੜ੍ਹਨੀ ਹੈ ਪ੍ਰੇਮ ਚ ਭਿੱਜ ਕੇ ਜਦੋਂ ਅਸੀਂ ਬਾਣੀ ਪੜਾਂਗੇ ਨਿਤਨੇਮ ਕਰਾਂਗੇ ਤੇ ਹਿਰਦੇ ਅੰਦਰ ਆਨੰਦ ਵਧੇਗਾ ਗੁਰੂ ਸਾਹਿਬ ਕਿਰਪਾ ਕਰਦੇ ਨੇ ਜੀਵਨ ਸਦਾ ਹੀ ਆਨੰਦ ਨਾਲ ਭਰ ਜਾਂਦਾ ਆਤਮਕ ਖੇੜਾ ਅਨਾਤਮਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਕਰਕੇ ਗੁਰੂ ਪਿਆਰ ਵਾਲਿਓ ਸਦਾ ਬਾਣੀ ਜਦੋਂ ਵੀ ਪੜਨ ਬੈਠੀਏ ਪ੍ਰੇਮ ਵਿੱਚ ਭਿੱਜ ਕੇ ਗਾ ਗਾ ਕੇ ਗੁਰੂ ਕੀ ਬਾਣੀ ਪੜ੍ਹੀਏ ਸੋ ਜਿਹੜੀ ਇਹ ਬਾਣੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰੇਮ ਨਾਲ ਪੜ੍ਹੇਗਾ ਅੰਮ੍ਰਿਤ ਵੇਲੇ ਉਹਨੂੰ ਪ੍ਰਭੂ ਦੀ ਪ੍ਰਾਪਤੀ ਹੋਵੇਗੀ ਮੁਕਤੀ ਪ੍ਰਾਪਤ ਕਰ ਲਵੇਗਾ ਉਹਦੇ ਜੀਵਨ ਅੰਦਰ ਆਤਮਕ ਆਨੰਦ ਆ ਜਾਵੇਗਾ
ਕੀਤਕ ਚਿਰ ਪੁੰਨ ਬੀਤੇ ਪਏਓ
ਤੇ ਕੁਝ ਸਮਾਂ ਜਦੋਂ ਹੁਣ ਇਸ ਤਰ੍ਹਾਂ ਦੇ ਨਾਲ ਬਤੀਤ ਹੋਇਆ
ਪੋਤਰਾ ਤ੍ਰਿਤੀਏ ਬੌਰ ਨਿਪਜਿਓ
ਤੇ ਹੁਣ ਤੀਸਰੇ ਪੋਤਰੇ ਨੇ ਘਰ ਦੇ ਵਿੱਚ ਬਾਬਾ ਮੋਹਰੀ ਜੀ ਦੇ ਗ੍ਰਹਿ ਵੇਖੇ ਜਨਮ ਲੈਣਾ ਕੀਤਾ
ਅਰਜਾਨੀ ਤੈ ਨਾਮ ਬਖਾਨਾ
ਤੀਸਰੇ ਪੋਤਰੇ ਦਾ ਨਾਮ ਅਰਜਾਨੀ ਰੱਖਿਆ ਗਿਆ
ਪੂਰਬ ਸਤਿਗੁਰ ਭਗਤ ਮਹਾਨਾ
ਪਹਿਲੇ ਜਨਮ ਤੋਂ ਇਹ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਭਗਤ ਸੀ ਮਹਾਨ ਭਗਤੀ ਦੀ ਭਾਵਨਾ ਲੈ ਕਰਕੇ ਤੀਸਰੇ ਪੋਤਰੇ ਦਾ ਜਨਮ ਹੋਇਆ ਸਤਿਗੁਰੂ ਪਾਤਸ਼ਾਹ ਜੀ ਦੇ ਵੰਸ਼ ਦੇ ਵਿੱਚ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇਹਦਾ ਨਾਮ ਅਰਜਾਨੀ ਰਖਾਇਆ ਸੋ ਜਦੋਂ ਇਸ ਬਾਲਕ ਦਾ ਜਨਮ ਹੋਇਆ ਤੇ ਇਹਦੀ ਅਵਸਥਾ ਐਸੀ ਸੀ ਮੋਏ ਹੋਏ ਬੱਚੇ ਦੇ ਸਮਾਨ ਸੀ ਇਹ ਬੱਚਾ ਤੇ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਇਹਦੇ ਤੇ ਕਿਰਪਾ ਦ੍ਰਿਸ਼ਟੀ ਕਰਦੇ ਆ ਜੀਵਨ ਬਖਸ਼ਦੇ ਨੇ ਅਗਲੇਰੇ ਪ੍ਰਕਰਨ ਅੰਦਰ ਆਪ ਜੀ ਸਰਵਣ ਕਰੋਗੇ